ਨਹੀਂ ਸਕੇ। ਇਹ ਸਾਰਾ ਜਿਹੜਾ ਪਾਪ ਹੈ, ਦੋਸ਼ ਹੈ, ਮੇਰੇ ਸਿਰ ਆ ਗਿਆ ਹੈ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਦੇ ਕੇ ਹਿੰਦੂ ਧਰਮ ਦੇ ਰੱਖਿਆ ਕੀਤੀ, ਹਿੰਦ ਦੀ ਚਾਦਰ ਬਣੇ। ਅੱਗੇ ਕਲਗੀਧਰ ਪਾਤਸ਼ਾਹ ਜੀ ਦੇ ਬਾਬਤ ਭਾਈ ਰਤਨ ਸਿੰਘ ਜੀ ਪੰਗੂ ਕਪਤਾਨ ਮਰੇ ਨੂੰ ਦੱਸਦੇ ਹਨ ਕਿ ਸਤਿਗੁਰ ਪਾਤਸ਼ਾਹ ਜੀ ਦੇ ਨਾਲ ਅੱਗੇ ਵੈਰ ਇਸੇ ਤਰ੍ਹਾਂ ਚੱਲਦਾ ਰਿਹਾ। ਪਹਾੜੀਆਂ ਨੇ ਜਾ ਕੇ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਚੁਗਲੀ ਖਾਧੀ ਕਿ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੂੰ ਇਕੱਤਰ ਕਰਕੇ ਇੱਕ ਫੌਜ ਤਿਆਰ ਕਰ ਰਹੇ ਹਨ, ਜਿਹੜੇ ਲਾਹੌਰ ਉੱਤੇ, ਦਿੱਲੀ ਉੱਤੇ ਹੱਲਾ ਕਰਕੇ ਕਬਜ਼ਾ ਕਰ ਲੈਣਗੇ, ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਪ੍ਰਕਾਰ ਦੇ ਨਾਲ ਜਾ ਕੇ ਚੁਗਲੀ ਖਾਧੀ ਹੈ ਤੇ ਫਿਰ ਕਪਤਾਨ ਮਰੇ ਪੁੱਛਦਾ ਕਿ ਖਾਲਸਾ ਪੰਥ ਦੀ ਜਿਹੜੀ ਸਾਜਨਾ ਹੈ ਉਹ ਕਿਵੇਂ ਹੋਈ। ਇਹ ਸਾਰਾ ਪ੍ਰਸੰਗ ਆਓ ਸਰਵਣ ਕਰਨ ਦੇ ਲਈ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਆਖਣਾ ਕਰੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਦੁਇਰਾ ਤੋ ਮਰੀ ਮੋਏ ਸੋ ਕਹੇ ਫਿਰ ਭਿੰਨ ਭਿੰਨ ਮੋਏ ਸਮਝਾਏ ਪੰਤਰ ਚਿਓ ਜਿਮ ਸਤਿਗੁਰ ਔਰ ਭਇਓ ਕਿਤ ਦਾਏ।
ਹੁਣ ਕਪਤਾਨ ਮਰੇ ਪੁੱਛਦਾ ਭਾਈ ਰਤਨ ਸਿੰਘ ਜੀ ਭੰਗੂ ਨੂੰ ਕਿ ਇਹ ਜਿਹੜਾ ਸਾਰਾ ਤੁਸੀਂ ਮੈਨੂੰ ਪ੍ਰਸੰਗ ਦੱਸ ਰਹੇ ਹੋ, ਜੋ ਗੁਰੂ ਘਰ ਦੇ ਨਾਲ ਜਿਵੇਂ ਬਾਦਸ਼ਾਹ ਲੋਕ ਵੈਰ ਕਰਦੇ ਆਏ, ਇਹ ਤੁਸੀਂ ਅਗਲਾ ਜੋ ਖਾਲਸੇ ਪੰਥ ਦਾ ਸਾਰਾ ਪ੍ਰਸੰਗ ਹੈ ਮੈਨੂੰ ਭਿੰਨ ਭਿੰਨ ਕਰਕੇ ਸਹਿਜੇ ਸਹਿਜੇ ਵਿਸਥਾਰ ਦੇ ਨਾਲ ਸਾਰਾ ਜਿਹੜਾ ਦੱਸਣਾ ਕਰੋ, ਸਮਝਾਉਣਾ ਕਰੋ।
ਪੰਥ ਰਚਿਓ ਜਿਮ ਸਤਿਗੁਰੂ ਔਰ ਭਇਓ ਕਿਤ ਦਾਏ।
ਜਿਹੜਾ ਸਤਿਗੁਰ ਪਾਤਸ਼ਾਹ ਜੀ ਨੇ ਖਾਲਸਾ ਪੰਥ ਰਚਿਆ, ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਜਿਹੜੇ ਬਾਦਸ਼ਾਹ, ਇਹ ਮੁਗਲਾਂ ਦਾ ਬਾਦਸ਼ਾਹ ਸੀ, ਮੁਗਲਾਂ ਦਾ ਰਾਜ ਸੀ, ਤੇ ਇਹਨਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੀ ਫੌਜ ਤਿਆਰ ਕਰ ਰਹੇ ਹਨ, ਤੇ ਫਿਰ ਉਹਨਾਂ ਨੇ ਇਹਦੇ ਬਾਬਤ ਕੋਈ ਅਗਲਾ ਆਪਣਾ ਜਿਹੜਾ ਉਹ ਸਟੈਂਡ ਨਹੀਂ ਲਿਆ ਜਾਂ ਇਹ ਰੋਕਣਾ ਨਹੀਂ ਚਾਹਿਆ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪੰਥ ਨੂੰ ਕਿਵੇਂ ਸਾਜਿਆ, ਕਿਸੇ ਭੋਰੇ ਦੇ ਵਿੱਚ ਜਾਂ ਕਿਸੇ ਪਹਾੜਾਂ ਦੇ ਵਿੱਚ ਜਾ ਕੇ ਪੰਥ ਦੀ ਜਿਹੜੀ ਹੈ ਸਿਰਜਣਾ ਕੀਤੀ, ਇਹ ਮੈਨੂੰ ਜਿਹੜਾ ਚੰਗੀ ਤਰ੍ਹਾਂ ਵਿਸਥਾਰ ਦੇ ਨਾਲ ਦੱਸਣਾ ਕਰੋ।
ਤੁਰਕਾਂ ਕੀ ਬੜ ਪਾਤਸ਼ਾਹੀ,
ਤੁਰਕਾਂ ਦੀ ਉਦੋ ਪਾਤਸ਼ਾਹੀ ਸੀ, ਭਾਵ ਤੁਰਕਾਂ ਦਾ ਉਦੋ ਰਾਜ ਸੀ, ਮੁਗਲ ਲੋਕ ਜਿਹੜੇ ਸਨ ਉਦੋਂ ਹਿੰਦੁਸਤਾਨ ਤੇ ਰਾਜ ਕਰਦੇ ਸਨ।
ਹੁਕਮ ਤੁਰਕ ਲੰਗ ਸੂਬੇ ਬਾਈ,
ਤੇ ਹਿੰਦੁਸਤਾਨ ਦੇ ਵਿੱਚ 22 ਸੂਬੇ ਸਨ, ਤੇ ਦਿੱਲੀ ਦਾ ਬਾਦਸ਼ਾਹ ਜਦੋਂ ਕੋਈ ਹੁਕਮ ਕਰਦਾ ਸੀ, ਕੋਈ ਹੁਕਮ ਸੁਣਾਉਂਦਾ ਸੀ, ਤੇ ਉਹ ਬਾਦਸ਼ਾਹ ਦਾ ਹੁਕਮ ਜਿਹੜਾ ਤੁਰਤ ਉਹਨਾਂ 22 ਸੂਬਿਆਂ ਦੇ ਵਿੱਚ ਲਾਗੂ ਹੋ ਜਾਂਦਾ ਸੀ। ਉਸ ਹੁਕਮ ਦੇ ਉੱਤੇ ਸਾਰੇ ਉਸੇ ਵਕਤ ਅਮਲ ਕਰਦੇ ਸਨ, ਕੋਈ ਦੇਰੀ ਨਹੀਂ ਸਨ ਲਾਉਂਦੇ।
ਮੱਧ ਸਮੁੰਦਰ ਟਾਪੂ ਘਣੇ,
ਤੇ ਜਿਤਨੇ ਵੀ ਸਮੁੰਦਰ ਦੇ ਵਿੱਚ ਟਾਪੂ ਹਨ, ਪੁਰਤਗਾਲ ਆਦਿ ਦਾ ਜਿਤਨਾ ਵੀ ਸਾਰਾ ਇਲਾਕਾ ਹੈ, ਉਹ ਸਾਰਾ ਇਲਾਕਾ ਇਹਨਾਂ ਦੇ ਅਧੀਨ ਸੀ।
ਦੱਖਣ ਪੂਰਬ ਪਰਬਤ ਸਣੇ,
ਦੱਖਣ ਤੋਂ ਲੈ ਕੇ ਪੂਰਬ ਤੱਕ ਦਾ ਇਲਾਕਾ, ਜਿਤਨਾ ਪਹਾੜੀ ਸਾਰਾ ਇਲਾਕਾ ਹੈ, ਉਹ ਸਾਰਾ ਹੀ ਇਹਨਾਂ ਮੁਗਲਾਂ ਦੇ ਅਧੀਨ ਸੀ, ਮੁਗਲਾਂ ਦਾ ਰਾਜ ਸੀ ਚਾਰੇ ਪਾਸੇ।
ਰਈਅਤ ਹੁਤੋ ਦੇਸ਼ੀ ਅਨਸਾਰੋ,
ਤੇ ਇਹਨਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸਨ ਉਹ ਸਾਰੇ ਲੋਕ ਇਹ ਬਾਦਸ਼ਾਹ ਦੀ ਰਈਅਤ ਸੀ, ਮੁਗਲਾਂ ਦਾ ਜਿਹੜਾ ਰਾਜ ਸੀ, ਮੁਗਲ ਬਾਦਸ਼ਾਹ ਜੀ ਦੀ, ਮੁਗਲ ਬਾਦਸ਼ਾਹ ਦੀ ਸਾਰੀ ਰਈਅਤ ਸੀ, ਸਾਰੀ ਪ੍ਰਜਾ ਸੀ।
ਕਿਮ ਕਰ ਬਦ ਗਏ ਸਿੰਘ ਨ ਪਸਾਰੋ,
ਹੁਣ ਕਪਤਾਨ ਮਰੇ ਸਵਾਲ ਕਰ ਰਿਹਾ ਭਾਈ ਰਤਨ ਸਿੰਘ ਜੀ ਭੰਗੂ ਨੂੰ। ਕਹਿਣ ਲੱਗਾ ਮੁਗਲਾਂ ਦਾ ਰਾਜ ਹੋਵੇ ਹਿੰਦੁਸਤਾਨ ਦੇ ਵਿੱਚ ਤੇ ਸਾਰੀ ਹਿੰਦੁਸਤਾਨ ਦੇ ਵਿੱਚ ਵਸਣ ਵਾਲੀ ਲੋਕਾਈ ਉਹਦੀ ਪ੍ਰਜਾ ਹੋਵੇ ਉਹਦੀ ਰਈਅਤ ਹੋਵੇ ਤੇ ਫਿਰ ਜਿਹੜਾ ਖਾਲਸਾ ਹੈ ਜਿਹੜਾ ਪੰਥ ਸਾਜਿਆ ਇਹਦਾ ਇਤਨਾ ਵੱਡਾ ਪਸਾਰਾ ਕਿਵੇਂ ਵੱਧ ਗਿਆ, ਖਾਲਸੇ ਨੇ ਮੁਗਲਾਂ ਦੇ ਕੋਲੋਂ ਰਾਜ ਕਿਵੇਂ ਲੈਣਾ ਕੀਤਾ, ਆਪਣਾ ਰਾਜ ਕਿਵੇਂ ਸਥਾਪਿਤ ਕੀਤਾ, ਇਤਨਾ ਵੱਡਾ ਜਿਹੜਾ ਪਸਾਰਾ ਖਾਲਸੇ ਦਾ ਉਹ ਕਿਵੇਂ ਵਧਿਆ ਹੈ।
ਰਈਅਤ ਉਹਨ ਕਿਮ ਆਕੀ ਭਏ,
ਜਿਹੜੀ ਬਾਦਸ਼ਾਹ ਦੀ ਰਈਅਤ ਹੋਵੇ ਹੁਣ ਬਾਦਸ਼ਾਹ ਦੀ ਪ੍ਰਜਾ ਹੋਵੇ ਉਹ ਬਾਦਸ਼ਾਹ ਤੋਂ ਆਕੀ ਕਿਵੇਂ ਹੋ ਸਕਦੀ ਹੈ।
ਤਿੰਨ ਕੀ ਫੌਜ ਕਾਤੀ ਗਏ,
ਜਾਂ ਫਿਰ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਸ ਵਕਤ ਜਿਹੜੇ ਇਹਨਾਂ ਮੁਗਲਾਂ ਦੀ ਫੌਜ ਸੀ ਇਤਨੀ ਬਹੁਤਾਤ ਦੇ ਵਿੱਚ ਮੁਗਲਾਂ ਦੀ ਫੌਜ ਸੀ ਉਸ ਵਕਤ ਕਿੱਥੇ ਗਈ ਹੋਈ ਸੀ, ਕਿਤੇ ਮੁਹਿੰਮ ਤੇ ਗਈ ਸੀ ਜਾਂ ਉਸ ਵਕਤ ਕਿਤੇ ਕੋਈ ਲੜਾਈ ਚੱਲ ਰਹੀ ਸੀ ਉਹ ਫੌਜ ਉੱਥੇ ਲੜਨ ਵਾਸਤੇ ਗਈ ਸੀ, ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਚੱਲਿਆ ਕਿ ਇੱਧਰ ਖਾਲਸਾ ਫੌਜ ਤਿਆਰ ਹੋ ਰਹੀ ਹੈ, ਉਸ ਵਕਤ ਮੁਗਲਾਂ ਦੀ ਫੌਜ ਕਿੱਥੇ ਸੀ।
ਕਿ ਉਨ ਸਿੰਘਨ ਖਬਰ ਨਾ ਪਾਏ,
ਕਿ ਜਾਂ ਉਹਨਾਂ ਨੂੰ ਖਬਰ ਹੀ ਨਹੀਂ ਮਿਲੀ ਇਸ ਚੀਜ਼ ਦੀ। ਇਹ ਕਪਤਾਨ ਮਰੇ ਹੁਣ ਸਵਾਲ ਤੇ ਸਵਾਲ ਕਰ ਰਿਹਾ, ਕਹਿਣ ਲੱਗਾ ਜਾਂ ਇਤਨੀ ਫੌਜ ਹੋਵੇ ਮੁਗਲਾਂ ਦਾ ਰਾਜ ਹੋਵੇ ਤੇ ਉਹਨਾਂ ਨੂੰ ਪਤਾ ਤੱਕ ਨਾ ਚੱਲੇ ਕਿ ਖਾਲਸਾ ਪੰਥ ਦੀ ਸਿਰਜਣਾ ਹੋ ਰਹੀ ਹੈ, ਖਾਲਸਾ ਸਾਜਿਆ ਜਾ ਰਿਹਾ, ਖਾਲਸਾ ਫੌਜ ਤਿਆਰ ਕੀਤੀ ਜਾ ਰਹੀ ਹੈ, ਕਿ ਉਹਨਾਂ ਨੂੰ ਇਸ ਗੱਲ ਦੀ ਖਬਰ ਹੀ ਨਹੀਂ ਪਹੁੰਚੀ ਹੈ।
ਕਹਿ ਤੁਰਕਨ ਗੁਰੂਵਨ ਬੈਰ ਨਾ ਥਾਏ,
ਹਾਂ ਉਸ ਵਕਤ ਮਾਹੌਲ ਐਸਾ ਸੀ ਕਿ ਮੁਗਲਾਂ ਦੇ ਵਿੱਚ ਤੇ ਗੁਰੂ ਘਰ ਦੇ ਵਿੱਚ ਕੋਈ ਵੈਰ ਵਿਰੋਧਤਾ ਨਹੀਂ ਸੀ, ਆਪਸੀ ਸਹਿਮਤੀ ਸੁਲਾਹ ਸੀ, ਅਮਨ ਚੈਨ ਦਾ ਸਾਰਾ ਉਸ ਵਕਤ ਮਾਹੌਲ ਹੋਵੇਗਾ, ਐਸਾ ਕੀ ਕਾਰਨ ਸੀ।
ਕਹਿ ਤੁਰਕਨ ਸਿੰਘਨ ਹੋ ਗਈ ਮੀਜਾ,
ਮੀਜਾ ਕਹਿੰਦੇ ਹਨ ਸੁਲਾਹ ਕਰਨੀ, ਕਹਿੰਦੇ ਜਾਂ ਫਿਰ ਇਹ ਹੋਵੇਗਾ ਕਿ ਉਸ ਵਕਤ ਗੁਰੂ ਘਰ ਦੇ ਵਿੱਚ ਗੁਰੂ ਘਰ ਦੀ ਅਤੇ ਮੁਗਲਾਂ ਦੀ ਆਪਸ ਦੇ ਵਿੱਚ ਸੁਲਾਹ ਹੋ ਗਈ ਹੋਵੇਗੀ ਤਾਂ ਹੀ ਫਿਰ ਪੰਥ ਸਾਜਿਆ ਹੋਵੇਗਾ।
ਕਹਿ ਉਹਨ ਜਾਣਿਓ ਪੰਥ ਨਾ ਤੀਜਾ,
ਜਾਂ ਫਿਰ ਉਹਨਾਂ ਨੇ ਜਾਣਿਆ ਹੀ ਨਹੀਂ ਕਿ ਤੀਜਾ ਪੰਥ ਤਿਆਰ ਹੋ ਰਿਹਾ, ਇੱਥੇ ਤੀਜੇ ਪੰਥ ਦੀ ਗੱਲ ਆਈ ਹੈ। ਇਤਿਹਾਸ ਦੀ ਪੜਚੋਲ ਕਰਕੇ ਵੇਖ ਲਈਏ, ਇਤਿਹਾਸ ਨੂੰ ਵਾਚ ਕੇ ਵੇਖ ਲਈਏ, ਕਿਤੇ ਵੀ ਤੀਜੀ ਕੌਮ ਦਾ ਨਾਮ ਨਹੀਂ ਆਵੇਗਾ ਕਿ ਸਤਿਗੁਰ ਪਾਤਸ਼ਾਹ ਜੀ ਨੇ ਤੀਜੀ ਕੌਮ ਸਾਜੀ, ਸਤਿਗੁਰ ਪਾਤਸ਼ਾਹ ਜੀ ਨੇ ਤੀਜਾ ਖਾਲਸਾ ਪੰਥ ਸਾਜਿਆ, ਜਿਸ ਖਾਲਸੇ ਪੰਥ ਦੇ ਅੰਦਰ ਵੱਡੀਆਂ ਤੇ ਛੋਟੀਆਂ ਜਿਤਨੀਆਂ ਵੀ ਜਾਤਾਂ ਸਨ ਉਹ ਸਾਰੀਆਂ ਆ ਕੇ ਵਿੱਚ ਰਲੀਆਂ, ਸਾਰੇ ਆ ਕੇ ਇਸ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋਏ ਹਨ।
ਇਹ ਕਹਿ ਉਨ ਮੈਂ ਤੋ ਕੋ ਸਿਆਨੋ,
ਕਿ ਉਸ ਵਕਤ ਮੁਗਲਾਂ ਦੇ ਵਿੱਚ ਐਸਾ ਕੋਈ ਸਿਆਣਾ ਵਿਅਕਤੀ ਨਹੀਂ ਸੀ, ਕੋਈ ਅਹਿਲਕਾਰ, ਕੋਈ ਵਜ਼ੀਰ, ਕੋਈ ਕਿਸੇ ਤਰ੍ਹਾਂ ਦਾ ਵੀ ਉਹਨਾਂ ਦੇ ਵਿੱਚ ਐਸਾ ਕੋਈ ਸਿਆਣਾ ਨਹੀਂ ਸੀ ਜਿਹਦੀ ਮਤ ਨੇ ਕੰਮ ਕੀਤਾ ਹੋਵੇ ਵੀ ਖਾਲਸਾ ਫੌਜ ਤਿਆਰ ਹੋ ਰਹੀ ਹੈ, ਸਾਡੇ ਨਾਲ ਲੜਾਈ ਕਰੇਗੀ, ਸਾਡੇ ਨਾਲ ਜੰਗ ਕਰੇਗੀ। ਕਿਸੇ ਦੀ ਅਕਲ ਜਿਹੜੀ ਕੰਮ ਨੇ ਕੀਤੀ ਕੋਈ ਸਿਆਣਾ ਉਹਨਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ ਹੋਵੇਗਾ।
ਤੋ ਉਹਨਾਂ ਨੇ ਸਿੰਘਨ ਹੋਤ ਪਛਾਨੋ,
ਜਾਂ ਫਿਰ ਉਹਨਾਂ ਨੇ ਸਿੰਘਾਂ ਨੂੰ ਪਛਾਣਿਆ ਹੀ ਨਹੀਂ ਹੋਣਾ, ਉਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਹੋਈ ਹੋਣੀ, ਉਹਨਾਂ ਨੇ ਪਹਿਚਾਣ ਹੀ ਨਹੀਂ ਕੀਤੀ ਹੋਣੀ ਸਿੰਘਾਂ ਬਾਰੇ।
ਕਹਿ ਪੰਥ ਚੱਕਿਓ ਨਾ ਦਾਵੋ ਪਾਤਸ਼ਾਹੇ,
ਜਾਂ ਫਿਰ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਹੋਵੇਗੀ ਤੇ ਖਾਲਸਾ ਪੰਥ ਨੇ ਉਸ ਵਕਤ ਸਧਾਰਨ ਰੂਪ ਧਾਰਨ ਕੀਤਾ ਹੋਵੇਗਾ, ਖਾਲਸਾ ਪੰਥ ਨੇ ਇਹ ਦਾਵਾ ਹੀ ਨਹੀਂ ਕੀਤਾ ਹੋਣਾ ਕਿ ਅਸੀਂ ਰਾਜ ਕਰਨਾ, ਪਰ ਖਾਲਸੇ ਦੇ ਹਮੇਸ਼ਾ ਬੋਲ ਬਾਲੇ ਰਹੇ ਹਨ ਰਾਜ ਕਰੇਗਾ ਖਾਲਸਾ ਆਕੀ ਰਹਿਣ ਕੋਈ, ਇਹ ਗੱਲ ਵੀ ਖਾਲਸਾ ਕਹਿ ਨਹੀਂ ਸੀ ਸਕਦਾ ਕਿ ਅਸੀਂ ਰਾਜ ਨਹੀਂ ਕਰਾਂਗੇ। ਜਾਂ ਤਾਂ ਹੁਣ ਇਹ ਸਵਾਲ ਕਰ ਰਿਹਾ ਕਪਤਾਨ ਮਰੇ ਕਿ ਜਾਂ ਤਾਂ ਫਿਰ ਉਸ ਵਕਤ ਸਧਾਰਨ ਰੂਪ ਧਾਰਨ ਕੀਤਾ ਹੋਵੇਗਾ ਕਿ ਅਸੀਂ ਜਿਹੜੀ ਹੈ ਉਹ ਪਾਤਸ਼ਾਹੀ ਨਹੀਂ ਲੈਣੀ, ਕਿਉਂਕਿ ਕਈ ਵਾਰੀ ਜਦੋਂ ਆਪਸੀ ਐਸੀ ਕੋਈ ਗੱਲ ਹੋਣੀ, ਐਸੀ ਲੜਾਈ ਦੀ ਨੌਬਤ ਆਉਣੀ ਤੇ ਇਹਨਾਂ ਤੁਰਕਾਂ ਨੇ ਕਈ ਵਾਰੀ ਜਿਹੜੇ ਇਹਨਾਂ ਵੱਖ ਵੱਖ ਰਿਆਸਤਾਂ ਦੇ ਵਿੱਚ ਜਿਹੜੇ 22 ਸੂਬੇ ਬਣੇ ਹੋਏ ਹਨ ਸੂਬਿਆਂ ਦੇ ਵਿੱਚ, ਇਹਨਾਂ ਨੇ ਕਹਿਣਾ ਕਿ ਆਓ ਕੁਛ ਰਾਜ ਇਲਾਕੇ ਦਾ ਤੁਸੀਂ ਲੈ ਲਵੋ, ਆਪਾਂ ਰਲ ਮਿਲ ਕੇ ਕਰਦੇ ਹਾਂ। ਤਾਂ ਸਿੰਘਾਂ ਨੇ ਕਹਿਣਾ ਕਿ ਅਸੀਂ ਤੁਹਾਡਾ ਦਿੱਤਾ ਹੋਇਆ ਰਾਜ ਨਹੀਂ ਲੈਣਾ, ਸਾਡੀ ਕਾਠੀ ਕਾਠੀ ਦੇ ਨਾਲ ਸਾਡੇ ਸਤਿਗੁਰੂ ਨੇ ਰਾਜ ਕਾਇਮ ਕੀਤਾ, ਤੁਹਾਡਾ ਦਿੱਤਾ ਹੋਇਆ ਰਾਜ ਅਸੀਂ ਨਹੀਂ ਲਵਾਂਗੇ, ਸਾਡੇ ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹਨ, ਉਹ ਸਾਨੂੰ ਰਾਜ ਭਾਗ ਦੇਣਗੇ।
ਕਹਿ ਉਨ ਤੈ ਪੰਥ ਭਇਓ ਲੁਕਾਏ,
ਜਾਂ ਫਿਰ ਜਿਹੜਾ ਇਹ ਪੰਥ ਸਾਜਿਆ ਇਹ ਫਿਰ ਲੁਕਾ ਕੇ ਸਾਜਿਆ ਹੋਵੇਗਾ, ਉਹਨਾਂ ਤੋਂ ਲੁਕਾ ਛੁਪਾ ਕੇ ਕਿਤੇ ਪ੍ਰਬੰਧਾਂ ਵਿੱਚ ਜਾ ਕੇ ਕੋਈ ਐਸਾ ਇਲਾਕਾ ਭਾਲ ਕੇ ਜਿੱਥੋਂ ਇਹ ਮੁਗਲਾਂ ਨੂੰ ਸੂਹਣਾ ਮਿਲੇ ਖਾਲਸਾ ਪੰਥ ਦੇ, ਇਸ ਪ੍ਰਕਾਰ ਦੇ ਨਾਲ ਪੰਥ ਦਾ ਸਾਜਿਆ ਹੋਵੇਗਾ।
ਦੋਹੇਰਾ ਜਿਮ ਤਿਸ ਉੱਤਰ ਮੈਂ ਦਿਓ ਸੁਣੋ ਸੋ ਗੁਰਸਿੱਖ।
ਹੁਣ ਭਾਈ ਰਤਨ ਸਿੰਘ ਜੀ ਭੰਗੂ ਅੱਗੇ ਜਵਾਬ ਦੇ ਰਹੇ ਹਨ, ਪਿੱਛੇ ਜਿਹੜੀ ਆਪਾਂ ਸਾਰੀ ਵਾਰਤਾਲਾਪ ਸਰਵਣ ਕੀਤੇ ਹੈ ਉਹਦੇ ਵਿੱਚ ਸਾਰੇ ਕਪਤਾਨ ਮਰੇ ਦੇ ਪ੍ਰਸ਼ਨ ਆਏ ਹਨ, ਉਹਨੇ ਕਾਰਨ ਪੁੱਛੇ ਹਨ ਕਿ ਕੀ ਕਾਰਨ ਸੀ। ਹੁਣ ਅੱਗੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਜਿਵੇਂ ਉਸ ਕਪਤਾਨ ਮਰੇ ਦੇ ਪ੍ਰਸ਼ਨਾਂ ਦਾ ਸਵਾਲਾਂ ਦਾ ਮੈਂ ਜਵਾਬ ਦਿੱਤਾ, ਉਹਨਾਂ ਨੂੰ ਮੈਂ ਉੱਤਰ ਦੇਣਾ ਕੀਤਾ, ਐ ਗੁਰਸਿੱਖੋ ਉਹ ਅੱਗੇ ਸੁਣਨਾ ਕਰੋ।
ਜਨਮਤ ਲੁਕਿਓ ਨਾ ਪੰਥ ਯੈ ਦਬ ਸੂਲਨ ਜਿਉ ਮੁਖ ਤਿਖ।
ਕਹਿ ਲੱਗਾ ਕਪਤਾਨ ਮਰੇ ਸਾਹਿਬ, ਜਿਹੜਾ ਖਾਲਸਾ ਐਸਾ ਪ੍ਰਗਟ ਹੋਇਆ ਹੋਵੇ ਜਾਹੋ ਜਲਾਲ ਵਾਲਾ, ਜਿਵੇਂ ਸੂਲਾਂ ਜੰਮਦੀਆਂ ਸੂਲਾਂ ਦੇ ਮੂੰਹ ਦੇ ਉੱਤੇ ਹੱਥ ਰੱਖੀਏ ਤੇ ਉਹ ਵੀ ਚੁਭਦੀਆਂ ਹਨ, ਇਸ ਤਰ੍ਹਾਂ ਖਾਲਸਾ ਕਿਵੇਂ ਲੁਕਿਆ ਛਿਪਿਆ ਰਹਿ ਸਕਦਾ ਹੈ? ਖਾਲਸਾ ਜਿਹੜਾ ਹੈ ਉਹ ਹਮੇਸ਼ਾ ਤੋਂ ਹੀ ਪ੍ਰਗਟ ਰਿਹਾ, ਇਹ ਛੁਪ ਨਹੀਂ ਸਕਦਾ।
ਚੋਪਈ ਸਿੰਘਨ ਪੰਥ ਕਬ ਲੁਕ ਛਿਪ ਹੋਇਓ, ਸਿੰਘਨ ਪੰਥ ਕਬ ਲੁਕੈ ਲੁਕੋਇਓ।
ਇਹ ਸ਼ੇਰਾਂ ਦਾ ਪੰਥ ਹੋਵੇ, ਪੰਥ ਹੋਵੇ ਸ਼ੇਰਾਂ ਦਾ ਤੇ ਉਹ ਲੁਕਿਆ ਰਹਿ ਸਕਦਾ? ਖਾਲਸਾ ਪੰਥ ਕਦੀ ਲੁਕਿਆ ਨਹੀਂ ਰਿਹਾ, ਇਹ ਛੁਪਿਆ ਨਹੀਂ ਰਿਹਾ, ਛੁਪਾਇਆ ਕਦੀ ਕੋਈ ਛੁਪ ਨਹੀਂ ਸਕਦਾ, ਖਾਲਸੇ ਨੂੰ ਕੌਣ ਛੁਪਾ ਸਕਦਾ? ਸਿੰਘਨ ਪੰਥ ਕਬ ਲੁਕੈ ਲੁਕੋਇਓ, ਇਹ ਲੁਕਾਇਆ ਲੁਕ ਨਹੀਂ ਸਕਦਾ, ਐਸਾ ਖਾਲਸਾ ਪੰਥ ਸਾਜਿਆ ਹੈ।
ਸਿੰਘਨ ਪੰਥ ਜੁਦ ਕੋ ਪਇਓ, ਸਿੰਘਨ ਜਨਮ ਸੰਗ ਯਤਨ ਲਇਓ।
ਸਿੰਘ ਜਿਹੜਾ ਖਾਲਸਾ ਪੰਥ ਗੁਰੂ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੈ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਖਾਲਸਾ ਅਕਾਲ ਪੁਰਖ ਕੀ ਫੌਜ, ਐਸਾ ਜੋ ਖਾਲਸਾ ਪ੍ਰਗਟ ਹੋਇਆ ਹੈ ਇਹ ਤਾਂ ਹਮੇਸ਼ਾ ਜੰਗ ਯੁੱਧ ਕਰਨ ਦੇ ਵਾਸਤੇ ਪ੍ਰਗਟ ਹੋਇਆ, ਸਤਿਗੁਰੂ ਪਾਤਸ਼ਾਹ ਜੀ ਨੇ ਤਿਆਰ ਕੀਤਾ ਹੈ। ਸਿੰਘਨ ਜਨਮ ਸੰਗ ਸ਼ਸਤਰਨ ਲਇਓ, ਸਿੰਘਾਂ ਦਾ ਜਿਹੜਾ ਜਨਮ ਹੈ ਉਹ ਖੰਡੇ ਦੀ ਧਾਰ ਦੇ ਵਿੱਚੋਂ ਸਿੱਖ ਪੰਥ ਦਾ ਜਨਮ ਹੋਇਆ ਹੈ।
ਸਿੰਘਨ ਪਾਵਲ ਖੰਡੇ ਕੀ ਦੇ,
ਸਤਿਗੁਰੂ ਪਾਤਸ਼ਾਹ ਜੀ ਨੇ ਇਸ ਸਿੱਖ ਪੰਥ ਨੂੰ ਆਪਣੇ ਸਿੰਘਾਂ ਨੂੰ ਜਿਹੜੀ ਪਾਹੁਲ ਦਿੱਤੀ ਹੈ ਉਹ ਖੰਡੇ ਦੀ ਦਿੱਤੀ ਹੈ ਗੁਰੂ ਖਾਲਸਾ ਜੀ। ਇਹ ਗੱਲ ਧਿਆਨ ਦੇ ਵਿੱਚ ਰੱਖਣ ਯੋਗ ਹੈ, ਅੱਜ ਜਦੋਂ ਅਸੀਂ ਗੁਰੂ ਘਰ ਦੀ ਵਿੱਚ ਆਉਂਦੇ ਹਾਂ ਤੇ ਉਦੋਂ ਅਸੀਂ ਚਰਨ ਪਾਹੁਲ ਲੈਂਦੇ ਹਾਂ ਚਰਨ ਕੁੰਡ ਦੇ ਵਿੱਚੋਂ, ਇੱਥੇ ਵੀ ਇਹ ਬੜੀ ਧਿਆਨ ਰੱਖਣ ਯੋਗ ਗੱਲ ਹੈ, ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੇ ਕਦੇ ਵੀ ਦੂਜਿਆਂ ਨੂੰ ਵੇਖੋ ਵੇਖੀ ਚਰਨ ਪੌਲ ਉੱਥੋਂ ਨਹੀਂ ਲੈਣੀ, ਕਿਉਂਕਿ ਸਤਿਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਚਰਨ ਪੌਲ ਦੀ ਰੀਤ ਨੂੰ ਖਤਮ ਕਰਕੇ ਆਪਣੇ ਸਿੱਖਾਂ ਨੂੰ ਖੰਡੇ ਦੀ ਪੌਲ ਦਿੱਤੀ ਹੈ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਲੈ ਸਕਦੇ ਹਨ ਉੱਥੋਂ ਪਾਹੁਲ ਚਰਨ ਪਾਵਲ, ਪਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵੇਖੋ ਵੇਖੀ ਐਸਾ ਕਰਮ ਨਾ ਕਰਨ। ਖਾਲਸੇ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਖੰਡੇ ਦੀ ਪਾਵਲ ਬਖਸ਼ਿਸ਼ ਕੀਤੀ ਹੈ।
ਸਿੰਘਨ ਗੁਰਤੀ ਖੰਡੇ ਕੀ ਲਏ,
ਸਿੰਘਾਂ ਨੇ ਗੁੜਤੀ ਕਾਹਦੀ ਲਈ ਹੈ? ਖੰਡੇ ਦੀ। ਜਦੋਂ ਬੱਚਾ ਜਨਮ ਲਵੇ ਤੇ ਉਦੋਂ ਮਾਤਾਵਾਂ ਜਿਹੜੀਆਂ ਉਹ ਗੁੜਤੀ ਦਿੰਦੀਆਂ ਹਨ, ਪੁਰਾਣੇ ਸਮੇਂ ਦੇ ਅੰਦਰ ਗੁੜ ਨੂੰ ਗਰਮ ਕਰਕੇ ਤੇ ਉਹਦੀ ਗੁੜਤੀ ਦਿੱਤੀ ਜਾਂਦੀ ਸੀ ਜਾਂ ਹੋਰ ਵਿਧੀਆਂ ਦੇ ਨਾਲ, ਪਰ ਗੁਰੂ ਖਾਲਸਾ ਜੀ ਇੱਥੇ ਇਹ ਵੀ ਵਿਚਾਰਨ ਯੋਗ ਹੈ, ਅੱਜ ਜਦੋਂ ਬੱਚਾ ਸਾਡੇ ਘਰ ਦੇ ਵਿੱਚ ਜਨਮ ਲਵੇ ਤੇ ਉਹਨੂੰ ਜਿਹੜੀ ਗੁੜਤੀ ਦੇਣੀ ਹੈ ਉਹ ਸ੍ਰੀ ਸਾਹਿਬ ਦੇ ਨਾਲ ਦੇਣੀ ਹੈ। ਖਾਲਸੇ ਨੂੰ ਜਿਹੜੀ ਗੁੜਤੀ ਮਿਲੀ ਹੈ ਜਨਮ ਦੇ ਵਿੱਚ, ਸਤਿਗੁਰੂ ਪਾਤਸ਼ਾਹ ਜੀ ਨੇ ਖੰਡੇ ਦੀ ਗੁੜਤੀ ਦਿੱਤੀ ਹੈ, ਖਾਲਸੇ ਪੰਥ ਨੇ ਖੰਡੇ ਦੀ ਗੁੜਤੀ ਲਈ ਹੈ।
ਸਿਰ ਪਰ ਚੱਕਰ ਕਰਨਾ ਧਾਰਾ
ਤੇ ਜਿਹੜੇ ਸਿੰਘ ਹਨ ਗੁਰੂ ਕਾ ਖਾਲਸਾ ਪੰਥ ਉਹ ਸੀਸ ਤੇ ਦਮਾਲਾ ਸਜਾਉਂਦਾ ਤੇ ਦਮਾਲਾ ਸਜਾ ਕੇ ਉਹਦੇ ਵਿੱਚ ਚੱਕਰ ਜਿਹੜੇ ਸਜਾਉਂਦਾ ਤੇ ਉਹਦੇ ਵਿੱਚ ਸੋਹਣੇ ਸ਼ਾਸਤਰ ਸਜਾ ਕੇ ਤਿਆਰ ਬਰ ਤਿਆਰ ਹੁੰਦਾ ਹੈ
ਕਦ ਵੈ ਲੁਕੈ ਜਿਵੇਂ ਸ਼ੇਰ ਨੱਕ ਵਾਰੈ
ਤੇ ਜਿਵੇਂ ਸ਼ੇਰ ਹੋਵੇ ਜੰਗਲ ਦੇ ਵਿੱਚ ਉਹ ਹੋਵੇ ਜੰਗਲ ਦਾ ਰਾਜਾ ਤੇ ਕਿਵੇਂ ਲੁਕਿਆ ਰਹਿ ਸਕਦਾ ਸੌ ਸੌ ਮੀਲ ਤੱਕ ਸ਼ੇਰ ਦਾ ਪਤਾ ਲੱਗ ਜਾਂਦਾ ਕਿ ਫਲਾਣੀ ਜਗ੍ਹਾ ਤੇ ਸ਼ੇਰ ਰਹਿੰਦਾ ਤਿਵੇਂ ਖਾਲਸਾ ਸ਼ੇਰ ਦੀ ਨਿਆਈ ਹੈ ਖਾਲਸਾ ਕਦੇ ਛੁਪ ਨਹੀਂ ਸਕਦਾ ਲੁਕਿਆ ਨਹੀਂ ਰਹਿ ਸਕਦਾ
ਪੰਥ ਰਚਿਓ ਇਮ ਸਤਿਗੁਰ ਪੂਰੇ
ਤੇ ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪੂਰੇ ਗੁਰੂ ਤੇ ਸਮਰੱਥ ਹਨ ਤੇ ਪੂਰੇ ਗੁਰੂ ਨੇ ਪੂਰਨ ਜਿਹੜਾ ਖਾਲਸਾ ਰਚਿਆ ਕੋਈ ਕਮੀ ਪਿੱਛੇ ਨਹੀਂ ਛੱਡੇ ਖਾਲਸੇ ਵਿੱਚ
ਜੁੱਧ ਖਾਤਰ ਕਰਨ ਜ਼ਰੂਰੀ
ਜੁੱਧ ਜੰਗ ਕਰਨ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੈਦਾਨੇ ਜੰਗ ਦੇ ਅੰਦਰ ਜੂਝਣ ਦੇ ਵਾਸਤੇ ਖਾਲਸਾ ਪੰਥ ਸਿਰਜਿਆ ਤੇ ਖਾਲਸੇ ਪੰਥ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਧਰਮ ਦੀ ਖਾਤਰ ਜਿਉਣਾ ਤਿਆਰ ਬਰ ਤਿਆਰ ਜੀਵਨ ਦੇ ਵਿੱਚ ਰਹਿਣਾ ਹੈ
ਬਿਨ ਜੁੱਧ ਕਬ ਪਈਤ ਪਾਤਸ਼ਾਹੇ
ਤੇ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਵਿਚਾਰ ਲਿਆ ਸੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਬਿਨਾਂ ਜੰਗ ਯੁੱਧ ਕੀਤਿਆਂ ਜਿਹੜੀ ਪਾਤਸ਼ਾਹੀ ਪ੍ਰਾਪਤ ਨਹੀਂ ਹੋ ਸਕਦੀ ਜੇ ਦੁਨਿਆਵੀ ਬਾਦਸ਼ਾਹੀ ਲੈਣੀ ਹੈ ਰਾਜ ਭਾਗ ਕਾਇਮ ਕਰਨਾ ਤੇ ਮੈਦਾਨੇ ਜੰਗ ਦੇ ਅੰਦਰ ਜੂਝਣਾ ਪਵੇਗਾ ਜੰਗ ਯੁੱਧ ਕਰਨੇ ਪੈਣਗੇ
ਆਦ ਜੁਦੈ ਬਿਦ ਗੁਰੂ ਉਠਾਏ
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ ਸਾਰੀ ਵਿਧ ਜਿਹੜੀ ਆ ਉਹ ਵਿਚਾਰ ਲਈ ਹੈ ਕਿ ਜਿਹੜੇ ਜੰਗ ਯੁੱਧ ਆਉਣ ਵਾਲੇ ਸਮੇਂ ਦੇ ਵਿੱਚ ਕਰਨਗੇ ਇਹ ਜਿਹੜੀ ਵਿਚਾਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ
ਦੋਹੇਰਾ ਗੁਰੂਆਂ ਮਦ ਪਾਤਸ਼ਾਹ ਤੇ ਵਧਿਓ ਤੋ ਥੋ ਬੈਰ
ਕਿਉਂਕਿ ਗੁਰੂ ਘਰ ਦੇ ਨਾਲ ਇਹਨਾਂ ਮੁਗਲਾਂ ਦਾ ਜਿਹੜਾ ਵੈਰ ਉਹ ਵਧਿਆ ਹੋਇਆ ਸੀ ਬਾਬਰ ਦਾ ਕਿਹਾ ਹੋਇਆ ਬਚਨ ਭੁਲਾ ਕੇ ਕਿ ਅਸੀਂ ਗੁਰੂ ਘਰ ਨਾਲ ਵੈਰ ਨਹੀਂ ਰੱਖਾਂਗੇ ਇਹਨਾਂ ਨੇ ਗੁਰੂ ਘਰ ਦੇ ਨਾਲ ਜਿਹੜਾ ਆਪਣਾ ਵੈਰ ਵਧਾਇਆ ਹੋਇਆ ਸੀ
ਗੁਰ ਤੇਗ ਬਹਾਦਰ ਸਿਰ ਦਿਓ ਹੁਣ ਸਿੱਖ ਕਰੈ ਕਿਮ ਖੈਰ
ਕਹਿੰਦੇ ਉਧਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਿਨ੍ਹਾਂ ਨੂੰ ਚਾਂਦਨੀ ਚੌਂਕ ਦੇ ਵਿੱਚ ਇਹਨਾਂ ਨੇ ਸ਼ਹੀਦ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਜਿਨ੍ਹਾਂ ਦੇ ਗੁਰੂ ਨੂੰ ਸ਼ਹੀਦ ਕੀਤਾ ਹੋਵੇ ਤੇ ਉਸ ਗੁਰੂ ਦੇ ਸਿੱਖ ਜਿਹੜੇ ਹਨ ਉਹ ਕਿਵੇਂ ਜਰ ਸਕਦੇ ਹਨ ਉਹ ਕਿਵੇਂ ਇਸ ਗੱਲ ਨੂੰ ਸਹਿਣ ਕਰ ਸਕਦੇ ਹਨ
ਜੋ ਪਏ ਗੁਰੂ ਤੇਗ ਬਹਾਦਰ ਦੇ ਦਿੱਲੀ ਲਾਏ
ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਹੜੀ ਆਪਣੀ ਦੇਹ ਸੀ ਸਰੀਰ ਰੂਪੇ ਠਿਕਰਾ ਜਿਹੜਾ ਸੀ ਉਹ ਇਹਨਾਂ ਮੁਗਲਾਂ ਦੇ ਸਿਰ ਤੇ ਭੰਨਿਆ ਸੀ ਇਹ ਦੋਸ਼ ਜਿਹੜਾ ਸੀ ਉਹ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਲਾਇਆ ਸੀ
ਦਿੱਲੀ ਪਤ ਹੁਣ ਜੜ ਉਖੜਾਏ
ਦਿੱਲੀ ਦੇ ਬਾਦਸ਼ਾਹ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਸਰੀਰ ਦਾ ਬਲੀਦਾਨ ਦੇ ਕੇ ਜੜ ਜਿਹੜੀ ਸੀ ਉਹ ਖੇਡ ਦਿੱਤੀ ਸੀ ਜੜ ਪੱਟ ਦਿੱਤੀ ਸੀ
ਗੁਰੂ ਗੋਬਿੰਦ ਸਿੰਘ ਸੋ ਲੱਕ ਲਏ ਅਬ ਤੁਰਕਨ ਜੜ ਸੁੱਕ ਸੋ ਗਏ
ਉਹ ਸਾਰਾ ਕੁਛ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ ਸੀ ਵਿਚਾਰ ਲਿਆ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਨ ਸੀ ਕਿ ਸੀਸ ਦੇ ਕੇ ਜਿਹੜਾ ਇਹ ਤੁਹਾਨੂੰ ਦਿੱਤਾ ਹੋਇਆ ਰਾਜ ਵਾਪਸ ਲਵਾਂਗੇ ਉਹ ਸਾਰੀ ਵਿਚਾਰ ਕੀਤੀ ਕਿ ਤੁਰਕਾਂ ਦੇ ਰਾਜ ਦੀ ਜਿਹੜੀ ਜੜ ਹੈ ਉਹ ਸੁੱਕ ਗਈ ਹੈ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਦੇਣ ਦੇ ਨਾਲ ਜਿਵੇਂ ਦਰਖਤ ਉਹਦੀ ਜੜ ਸੁੱਕ ਜਾਵੇ ਤੇ ਦਰਖਤ ਵੀ ਸੁੱਕ ਜਾਂਦਾ ਹੈ ਤੇ ਫਿਰ ਉਸ ਦਰਖਤ ਨੂੰ ਕੱਟਣਾ ਪੈਂਦਾ ਹੈ ਜਾਂ ਕੋਈ ਤੇਜ਼ ਹਨੇਰੀ ਆਵੇ ਤੇ ਉਹਨੂੰ ਜੜਾਂ ਤੋਂ ਉਖੇੜ ਕੇ ਸੁੱਟ ਦਿੰਦੀ ਹੈ ਇਸੇ ਤਰ੍ਹਾਂ ਦਿੱਲੀ ਦੀ ਬਾਦਸ਼ਾਹੀ ਦਾ ਦਰਖਤ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਜਾਣ ਲਿਆ ਕਿ ਇਹਦੀ ਹੁਣ ਦਿੱਲੀ ਦੇ ਬਾਦਸ਼ਾਹ ਦੀ ਦਰਖਤ ਰੂਪੀ ਜੜ ਸੁੱਕ ਚੁੱਕੀ ਹੈ ਇਹਨੂੰ ਹੁਣ ਉਖੇੜਨ ਦੇ ਵਾਸਤੇ ਖੰਡੇ ਦੀ ਤੇਜ ਪੌਣ ਚਲਾਉਣੀ ਪਵੇਗੀ
ਪਰ ਕਟੈ ਪਕੈ ਬਿਨ ਗਿਰੈ ਸੁਨਾਏ
ਜੇ ਸੁੱਕਾ ਦਰਖਤ ਸੁੱਕ ਜਾਵੇ ਹੁਣ ਸੁੱਕਾ ਹੋਇਆ ਦਰਖਤ ਜਾਂ ਤਾਂ ਉਹਨੂੰ ਕੱਟਣਾ ਪੈਂਦਾ ਆਰੇ ਦੇ ਨਾਲ ਲੈ ਕੇ ਤੇ ਜਾਂ ਫਿਰ ਉਹਨੂੰ ਜੜ ਤੋਂ ਪਟਣਾ ਪੈਂਦਾ ਜਾਂ ਫਿਰ ਤੇਜ ਹਨੇਰੀ ਆਵੇ ਤੇ ਉਹ ਜੜ ਤੋਂ ਖੇਡ ਕੇ ਸੁੱਟ ਦਿੰਦੀ ਹੈ
ਅਕੈ ਗਿਰੇ ਵੱਡ ਪੌਣ ਲਗਾਏ
ਤੇ ਜਾਂ ਫਿਰ ਉਹ ਵੱਡੀ ਪੌਣ ਦੇ ਨਾਲ ਤੇਜ ਹਵਾ ਦੇ ਚੱਲਣ ਦੇ ਨਾਲ ਡਿੱਗਦਾ ਹੈ
ਅਬ ਇਨ ਪਰ ਪੌਣ ਖੰਡੇ ਚਲਵਈਆ
ਹੁਣ ਇਹਨਾਂ ਦੇ ਉੱਪਰ ਵੀ ਸਾਨੂੰ ਤੇਜ ਪੌਣ ਖੰਡੇ ਦੀ ਚਲਾਉਣੀ ਪਵੇਗੀ ਭਾਵ ਇਹਨਾਂ ਦੇ ਉੱਪਰ ਵੀ ਹੁਣ ਖੰਡਾ ਸਾਨੂੰ ਚਲਾਉਣਾ ਪਵੇਗਾ
ਮਾਰ ਇਸੇ ਤਬ ਇਹਨੇ ਗਿਰਈਏ
ਹੁਣ ਮਾਰ ਕੇ ਇਹਨਾਂ ਨੂੰ ਖੰਡੇ ਦੀ ਪੌਣ ਚਲਾ ਕੇ ਖੰਡੇ ਦੇ ਨਾਲ ਕੱਟ ਕੇ ਇਸ ਸੁੱਕੇ ਹੋਏ ਬਾਦਸ਼ਾਹੀ ਦੇ ਦਰਖਤ ਨੂੰ ਅਸੀਂ ਗਿਰਾ ਦੇਣਾ ਹੈ
ਤੋ ਸਤਗੁਰ ਨਿਜ ਫੜ ਤਲਵਾਰ ਅਬ ਲਈਏ ਪਾਤਸ਼ਾਹੀ ਤੁਰਕਨ ਮਾਰ
ਸਤਿਗੁਰ ਕਲਗੀਧਰ ਪਾਤਸ਼ਾਹ ਜੀ ਨੇ ਹੱਥ ਦੇ ਵਿੱਚ ਸ਼ਮਸ਼ੀਰ ਫੜੀ ਆ ਹੱਥ ਦੇ ਵਿੱਚ ਤਲਵਾਰ ਪਕੜੇ ਔਰ ਲਲਕਾਰ ਕੇ ਸਿੱਖਾਂ ਨੂੰ ਕਹਿਣਾ ਕੀਤਾ ਕਿ ਆਓ ਮੇਰੇ ਪਿਆਰੇ ਸਿੱਖੋ ਆਓ ਹੱਥ ਦੇ ਵਿੱਚ ਸ਼ਸਤਰ ਫੜੋ ਹੱਥ ਦੇ ਵਿੱਚ ਖੰਡਾ ਲੈ ਕੇ ਤਲਵਾਰ ਲੈ ਕੇ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰੋ
ਫਿਰ ਸਤਿਗੁਰ ਚਿਤ ਐਸ ਵਿਚਾਰੇ ਹਮ ਕਿਆ ਕਰਨੀ ਸ਼ਾਹੀ ਨਿਕਾਰੇ
ਮਨ ਦੇ ਵਿੱਚ ਜਦੋਂ ਸਤਿਗੁਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਵਿਚਾਰਿਆ ਕਿ ਦਿੱਲੀ ਦੀ ਬਾਦਸ਼ਾਹੀ ਲੈ ਲੈਣੀ ਹੈ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਮਨ ਵਿੱਚ ਵਿਚਾਰਿਆ ਕਿ ਦੁਨਿਆਵੀ ਬਾਦਸ਼ਾਹੀ ਝੂਠੀ ਹੈ ਇਹ ਜਿਹੜੀ ਝੂਠੀ ਬਾਦਸ਼ਾਹੀ ਜਿਹਦੇ ਵਿੱਚ ਝੂਠਾ ਨਿਆਂ ਜਿਹਦੇ ਵਿੱਚ ਸੱਚ ਦੀ ਜਗ੍ਹਾ ਕੋਈ ਨਹੀਂ ਪੈਰ ਪੈਰ ਤੇ ਝੂਠ ਬੋਲਣਾ ਪੈਂਦਾ ਐਸੀ ਝੂਠੀ ਬਾਦਸ਼ਾਹੀ ਨੂੰ ਅਸੀਂ ਕੀ ਕਰਨਾ ਹੈ
ਸ਼੍ਰੀ ਨਾਨਕ ਗੱਦੀ ਹਮ ਚੈ ਕਰੇ ਜਿਸੇ ਪਾਤਸ਼ਾਹੀ ਚਰਨੀ ਪਰੇ
ਸਾਡੇ ਘਰ ਦੇ ਵਿੱਚ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੱਚੀ ਪਾਤਸ਼ਾਹੀ ਕਾਇਮ ਹੈ ਗੁਰਤਾ ਗੱਦੀ ਸਾਡੇ ਘਰ ਦੇ ਵਿੱਚ ਹੈ ਜਿਹੜੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨੀ ਲੱਗ ਕੇ ਇਹਨਾਂ ਲੋਕਾਂ ਨੇ ਆ ਕੇ ਬਾਦਸ਼ਾਹੀ ਪ੍ਰਾਪਤ ਕੀਤੇ ਜਿਹੜੇ ਗੁਰੂ ਘਰ ਦੇ ਵਿੱਚੋਂ ਇਹਨਾਂ ਨੂੰ ਬਾਦਸ਼ਾਹੀ ਪ੍ਰਾਪਤ ਹੋਏ ਐਸੀ ਬਾਦਸ਼ਾਹੀ ਝੂਠੀ ਬਾਦਸ਼ਾਹੀ ਦਾ ਅਸੀਂ ਕੀ ਕਰਨਾ ਹੈ
ਹਮੇ ਪਾਤਸ਼ਾਹੀ ਕੀ ਕਿਆ ਪਰਵਾਹ ਦੇ ਪਾਤਸ਼ਾਹੀ ਨਫਰ ਉਠਾਏ
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਐਸੀਆਂ ਪਾਤਸ਼ਾਹੀਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਸੱਚੀ ਪਾਤਸ਼ਾਹੀ ਹੋਵੇ ਉੱਥੇ ਐਸੀਆਂ ਪਾਤਸ਼ਾਹੀਆਂ ਦੀ ਅਸੀਂ ਪਰਵਾਹ ਨਹੀਂ ਕਰਦੇ ਤੇ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਇਹ ਜਿਹੜੀ ਪਾਤਸ਼ਾਹੀ ਹੈ ਜਿਹੜੇ ਸਾਡੇ ਦਾਸ ਬਣੇ ਹਨ ਜਿਹੜੇ ਸਾਡੇ ਆ ਕੇ ਸਿੱਖ ਸਜੇ ਹਨ ਇਹ ਪਾਤਸ਼ਾਹੀ ਲੈ ਕੇ ਉਹਨਾਂ ਨੂੰ ਦੇ ਦਈਏ
ਸਤਿਗੁਰ ਚਿਤ ਮਦ ਇਮ ਠੱਟੀ ਦਈਏ ਰਾਜਨ ਰਾਜ ਉਠਾਏ
ਫਿਰ ਸਤਿਗੁਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਚਿੱਤ ਵਿੱਚ ਵਿਚਾਰਿਆ ਕਿ ਜਿਹੜੇ ਪਹਾੜੀ ਰਾਜੇ ਹਨ ਕਿਉਂ ਨਾ ਇਹ ਪਾਤਸ਼ਾਹੀ ਲੈ ਕੇ ਇਹਨਾਂ ਪਹਾੜੀ ਰਾਜਿਆਂ ਨੂੰ ਦੇ ਦਈਏ ਮੁਗਲਾਂ ਦੇ ਅਧੀਨ ਹਨ ਮੁਗਲਾਂ ਦੇ ਅਧੀਨ ਹੋ ਕੇ ਰਾਜ ਕਰਦੇ ਹਨ ਕਿਉਂ ਨਾ ਇਹ ਬਾਦਸ਼ਾਹੀ ਇਹਨਾਂ ਨੂੰ ਲੈ ਕੇ ਦੇ ਦਈਏ
ਸਭ ਰਾਜਨ ਇਹ ਪਰਬ ਤੇ ਦਈਏ ਖੰਡੇ ਫੜਵਾਏ
ਜਿੰਨੇ ਵੀ ਪਹਾੜੀ ਰਾਜੇ ਹਨ ਇਹਨਾਂ ਪਹਾੜੀ ਰਾਜਿਆਂ ਦੇ ਹੱਥ ਵਿੱਚ ਖੰਡੇ ਫੜਾ ਦਈਏ ਤੇ ਇਹਨਾਂ ਨੂੰ ਰਾਜ ਭਾਗ ਲੈ ਦਈਏ
ਚੋ ਪਏ ਫਿਰ ਸਤਿਗੁਰ ਚਿਤ ਸੋਜੀ ਆਏ ਇਹ ਕਬ ਸਿੱਖ ਬਣੇ ਹਮ ਆਏ
ਸਤਿਗੁਰ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਵਿਚਾਰ ਆਈ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਵਿਚਾਰਿਆ ਇਹ ਵਿਚਾਰ ਕੀਤੀ ਇਹ ਕਬ ਸਿੱਖ ਬਣੇ ਹਮ ਆਏ ਕਹਿਣ ਲੱਗੇ ਇਹਨਾਂ ਨੂੰ ਰਾਜ ਭਾਗ ਲੈਣ ਦੀ ਅਸੀਂ ਵਿਚਾਰ ਕਰ ਰਹੇ ਹਾਂ ਇਹ ਸਾਡੇ ਕਦੀ ਵੀ ਆ ਕੇ ਸਿੱਖ ਨਹੀਂ ਬਣਨਗੇ ਸਾਡੇ ਕੋਲ ਸਾਡੀ ਸ਼ਰਨ ਵਿੱਚ ਚੱਲ ਕੇ ਨਹੀਂ ਆਉਣਗੇ
ਮੁਹਤ ਨਿਆਮਤ ਇਮ ਕਿਮ ਦਈਐ
ਮੁਖਤ ਦੇ ਵਿੱਚ ਜਿਹੜੀ ਮੁਫਤ ਵਿੱਚ ਨਿਆਮਤ ਅਸੀਂ ਇਹਨਾਂ ਨੂੰ ਲੈ ਕੇ ਦੇ ਦਈਏ ਐਸਾ ਅਸੀਂ ਕਿਉਂ ਕਰੀਏ ਮੁਫਤ ਦੀ ਨਿਆਮਤ ਇਹਨਾਂ ਨੂੰ ਕਿਉਂ ਦਈਏ
ਇਮ ਪੁੱਤ ਬੇਗਾਨੇ ਮੁਖ ਚੁਮਈਐ
ਕਿਉਂ ਅਸੀਂ ਬੇਗਾਨੇ ਪੁੱਤਰਾਂ ਦਾ ਮੂੰਹ ਚੁੰਮੀਏ ਮਾਂ ਦੇ ਕੋਲ ਆਪਣਾ ਪੁੱਤਰ ਹੋਵੇ ਉਹਨੂੰ ਪਿਆਰਦੀ ਹੈ, ਦੁਲਾਰਦੀ ਹੈ, ਆਪਣੇ ਪੁੱਤਰ ਦਾ ਮਾਂ ਮੂੰਹ ਚੁੰਮਦੀ ਹੈ, ਉਹ ਦੂਸਰੇ ਦਾ ਮੂੰਹ ਕਿਉਂ ਚੁੰਮੇ? ਉਹਦਾ ਪੁੱਤਰ ਕੋਲ ਹੈ, ਭਾਵ ਸੀ ਕਿ ਸਾਡੇ ਸਿੱਖ ਸਾਡੇ ਕੋਲ ਹਨ, ਜਿਨ੍ਹਾਂ ਨੂੰ ਮੈਂ ਆਪਣਾ ਪੁੱਤਰ ਬਣਾਇਆ, ਅਸੀਂ ਇਹਨਾਂ ਬਗਾਨਿਆਂ ਦਾ ਮੂੰਹ ਕਿਉਂ ਚੁੰਮਿਆ?
ਓਏ ਪੱਥਰ ਪੂਜਕ ਭੇਜਣਾ ਮੀਰੋ,
ਇਹ ਪੱਥਰ ਪੂਜਕ ਹਨ, ਪੱਥਰ ਦੀ ਪੂਜਾ ਕਰਨ ਵਾਲੇ। ਪੱਥਰ ਜਿਹੜਾ ਪਾਣੀ ਦੇ ਵਿੱਚ ਰਹਿੰਦਾ, ਭਾਵੇਂ ਜਿਤਨਾ ਲੰਬਾ ਸਮਾਂ ਉਹਨੂੰ ਪਾਣੀ ਵਿੱਚ ਰੱਖ ਦਈਏ, ਪੱਥਰ ਪਾਣੀ ਵਿੱਚ ਕਦੇ ਵੀ ਭਿੱਜਦਾ ਨਹੀਂ। ਜਦੋਂ ਵੀ ਪੱਥਰ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਾਂਗੇ, ਉਹ ਸੁੱਕੇ ਦਾ ਸੁੱਕਾ ਹੀ ਰਹੇਗਾ। ਤੈਸੀ ਬਿਰਤੀ ਇਹਨਾਂ ਦੀ ਬਣੀ ਹੋਈ ਹੈ।
ਓਏ ਆਦ ਅਕਿਰਤ ਕਣ ਕਰ ਗੁਰ ਤੀਰੋ,
ਇਹ ਤਾਂ ਹੁਣ ਅਕਿਰਤ ਕਣ ਇਹਨਾਂ ਨੂੰ ਅਸੀਂ ਰਾਜ ਭਾਗ ਲੈ ਕੇ ਕਿਉਂ ਦੇਣਾ ਕਰੀਏ? ਕਦੀ ਇਹ ਗੁਰੂ ਘਰ ਦੇ ਵਿੱਚ ਚੱਲ ਕੇ ਨਹੀਂ ਆਏ? ਗੁਰੂ ਘਰ ਦੇ ਵਿੱਚ ਇਹਨਾਂ ਦੀ ਕੀ ਸੇਵਾ ਜਿਹਦੇ ਬਦਲੇ ਅਸੀਂ ਇਹਨਾਂ ਨੂੰ ਰਾਜ ਦੇਣਾ ਕਰੀਏ?
ਰਾਜਪੂਤ ਸਦਾਵੈ ਆਪ ਸਿਪਾਹੀ, ਓਏ ਕਹੈ ਕਦੋਂ ਗੁਰ ਦੇਈ ਪਾਤਸ਼ਾਹੀ।
ਆਪਣੇ ਆਪ ਨੂੰ ਰਾਜਪੂਤ ਸਿਪਾਹੀ ਦੱਸਦੇ ਹਨ ਕਿ ਅਸੀਂ ਬੜੇ ਤਾਕਤਵਾਰ, ਬੜੇ ਯੋਧੇ, ਬੜੇ ਬਲਵਾਨ ਹਾਂ, ਆਪਣੇ ਆਪ ਨੂੰ ਰਾਜਪੂਤ ਸਦਾਉਂਦੇ ਹਨ। ਓਏ ਕਹੈ ਕਦੋਂ ਗੁਰੂ ਦੇਈ ਪਾਤਸ਼ਾਹੀ। ਕਹਿੰਦੇ ਕੱਲ ਨੂੰ ਇਹ ਵੀ ਉੱਠ ਕੇ ਕਹਿਣਗੇ ਕਿ ਸਾਨੂੰ ਕਿਹੜੇ ਗੁਰੂ ਨੇ ਪਾਤਸ਼ਾਹੀ ਦਿੱਤੀ? ਸਾਡੇ ਪਿਓ ਦਾਦੇ ਰਾਜੇ ਹੋਏ, ਬਾਦਸ਼ਾਹ ਹੋਏ, ਅੱਗੇ ਉਸੇ ਤਰ੍ਹਾਂ ਸਾਡੀ ਰੀਤ ਚੱਲਦੀ ਆਈ ਹੈ। ਜੇਕਰ ਅਸੀਂ ਇਹਨਾਂ ਨੂੰ ਰਾਜ ਲੈ ਕੇ ਦੇ ਵੀ ਦਈਏ ਤੇ ਇਹ ਕਦੀ ਵੀ ਨਹੀਂ ਕਹਿਣਗੇ ਕਿ ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੈ।
ਇਨ ਗਰੀਬ ਸਿੰਘਨ ਕੋ ਦਿਉ ਪਾਤਸ਼ਾਹੀ, ਇਹ ਯਾਦ ਰੱਖੇ ਅਮਰੀ ਗੁਰ ਆਏ, ਅਬ ਦਈਐ ਪਾਤਸ਼ਾਹੀ ਗਰੀਬਨ ਉਠਾਏ, ਵੈ ਜਾਣੈ ਗੁਰ ਦਈ ਹੈ ਮਾਏ।
ਦੇਖੋ ਸਤਿਗੁਰੂ ਪਾਤਸ਼ਾਹ ਸਾਨੂੰ ਆਪਣੇ ਗੁਰੂ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ ਤੇ ਹਰ ਸਿੱਖ ਨੂੰ ਇੰਨਾ ਮਾਣ ਹੋਣਾ ਚਾਹੀਦਾ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਨੂੰ ਗਰੀਬ ਪਾਤਸ਼ਾਹੀ ਮੈਂ ਕਿਉਂ ਦੇਵਾਂ? ਇਹਨਾਂ ਗਰੀਬਾਂ ਨੂੰ ਪਾਤਸ਼ਾਹੀ ਦੇਵਾਂਗਾ, ਇਹਨਾਂ ਗਰੀਬਾਂ ਨੂੰ ਉਠਾ ਕੇ ਗਲ ਨਾਲ ਲਾਵਾਂਗਾ। ਵੈ ਜਾਣਾ ਗੁਰ ਦਈ ਹੈ ਮਾਏ, ਇਹ ਜਾਣਨਗੇ ਕਿ ਗੁਰੂ ਸਾਡਾ ਮਾਂ ਬਾਪ ਹੈ, ਗੁਰੂ ਸਾਡਾ ਮਾਂ ਬਾਪ ਹੈ, ਗੁਰੂ ਨੇ ਸਾਡੇ ਤੇ ਕਿਰਪਾ ਕੀਤੀ ਹੈ, ਆਪਣੇ ਬੱਚੇ ਜਾਣ ਕੇ, ਆਪਣੇ ਪੁੱਤਰ ਜਾਣ ਕੇ ਸਾਨੂੰ ਇਹ ਪਾਤਸ਼ਾਹੀ ਬਖਸ਼ਿਸ਼ ਕੀਤੀ ਹੈ।
ਦੋਹੇਰਾ ਦਈ ਚੀਜ਼ ਚਾਹੇ ਗਰੀਬ ਕੋ ਕਿਉਂ ਅਤ ਦਿਓ ਅਖਾਏ।
ਦਿਆਲੂ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜੀ ਕੋਈ ਵੀ ਵਸਤੂ ਦੇਣੀ ਹੋਵੇ, ਕਹਿੰਦੇ ਉਹ ਗਰੀਬ ਨੂੰ ਦੇਣੀ ਚਾਹੀਦੀ ਹੈ। ਜਿੱਥੇ ਪਹਿਲਾਂ ਹੀ ਬਹੁਤਾਤ ਦੇ ਵਿੱਚ ਉਹ ਵਸਤੂ ਹੋਵੇ, ਪਹਿਲਾਂ ਹੀ ਵਸਤੂ ਪਈ ਹੋਵੇ, ਉੱਥੇ ਦੇਣ ਦਾ ਕੋਈ ਫਾਇਦਾ ਨਹੀਂ, ਉੱਥੇ ਦੇਣ ਦਾ ਕੋਈ ਫਾਇਦਾ ਨਹੀਂ। ਵਸਤੂ ਉੱਥੇ ਦੇਣੀ ਚਾਹੀਦੀ ਹੈ ਜਿੱਥੇ ਲੋੜ ਹੋਵੇ, ਜਿੱਥੇ ਗਰੀਬ ਹੋਵੇ, ਹਮੇਸ਼ਾ ਗਰੀਬ ਨੂੰ ਵਸਤੂ ਦੇਣੀ ਚਾਹੀਦੀ ਹੈ।
ਯਾ ਦਇਆਵਾਨ ਕਰ ਗੁਰੂ ਕੋ ਅਰ ਗਰੀਬ ਨਿਵਾਜ ਆਏ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਗੁਰੂ ਨਾਨਕ ਦਾ ਘਰ ਦਇਆ ਦਾ ਘਰ ਹੈ, ਹਮੇਸ਼ਾ ਜਿਹੜਾ ਚੱਲ ਕੇ ਆਉਂਦਾ ਉਹ ਮਨ ਦੇ ਵਿੱਚ ਆਸ ਲੈ ਕੇ ਆਉਂਦਾ ਕਿ ਗੁਰੂ ਨਾਨਕ ਦਾ ਘਰ ਦਇਆ ਦਾ ਘਰ ਹੈ, ਅਰ ਗਰੀਬ ਨਿਵਾਜ, ਤੇ ਸਾਰੇ ਗਰੀਬ ਨਿਵਾਜ ਜਾਣਦੇ ਹਨ ਕਿ ਗੁਰੂ ਗਰੀਬਾਂ ਨੂੰ ਨਿਵਾਜਣ ਵਾਲਾ, ਗੁਰੂ ਗਰੀਬਾਂ ਤੇ ਕਿਰਪਾ ਕਰਨ ਵਾਲਾ, ਪਾਤਸ਼ਾਹੀਆਂ ਦੇਣ ਵਾਲਾ। ਇਸ ਕਰਕੇ ਗੁਰੂ ਨਾਨਕ ਦਾ ਘਰ ਦਇਆਵਾਨ ਤੇ ਗਰੀਬ ਨਿਵਾਜ ਕਿਹਾ ਜਾਂਦਾ ਹੈ।
ਸਤ ਸਨਾਤ ਉਹ ਬਾਰਹ ਜਾਤ,
ਭਾਈ ਰਤਨ ਸਿੰਘ ਜੀ ਭੰਗੂ ਦੱਸਦੇ ਹਨ ਕਿ ਸੱਤ ਸਨਾਤ ਤੇ 12 ਜਾਤਾਂ ਜਿਹੜੀਆਂ ਹੋਈਆਂ ਹਨ।
ਜਾਣੈ ਨੈ ਰਾਜਨੀਤ ਕੀ ਬਾਤ,
ਜਿਹੜੇ ਇਹ ਰਾਜਨੀਤੀ ਦੀ ਗੱਲ ਨੂੰ ਜਾਣਦੇ ਨਹੀਂ। ਹੁਣ 12 ਜਾਤਾਂ ਦੇ ਵਿੱਚ ਗਿਣ ਲੱਗੇ ਸਾਰਾ ਵਿਸਥਾਰ ਦੇ ਨਾਲ ਦੱਸਣਗੇ। ਗੁਰੂ ਖਾਲਸਾ ਜੀ ਅੱਜ ਸਾਨੂੰ ਇਹ ਵੀ ਭੁੱਲ ਗਿਆ ਕਿ ਅਸੀਂ ਇੱਕ ਖਾਲਸਾ ਪੰਥ ਸਤਿਗੁਰ ਪਾਤਸ਼ਾਹ ਜੀ ਨੇ ਸਜਾਇਆ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਅੱਜ ਅੰਮ੍ਰਿਤ ਧਾਰੀ ਹੋ ਕੇ ਵੀ ਅਸੀਂ ਆਪਣੇ ਨਾਮ ਦੇ ਨਾਲ ਜਾਤ ਲਿਖਾਉਂਦੇ ਹਾਂ ਕਿ ਮੈਂ ਫਲਾਣੀ ਜਾਤ ਦਾ, ਮੈਂ ਫਲਾਣੇ ਦੇ ਨਾਲ ਸੰਬੰਧ ਰੱਖਦਾ। ਪਰ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਜਾਤ ਬਣੀ ਕਦੋਂ, ਤੁਹਾਨੂੰ ਪਤਾ ਹੈ ਕਿ ਜਾਤਾਂ ਕਦੋਂ ਬਣੀਆਂ, ਆਪੇ ਉੱਠ ਕੇ ਜਾਤਾਂ ਬਣਾ ਲਈਆਂ। ਕੋਈ ਉੱਚੀ ਜਾਤ ਦਾ ਆਪਣੇ ਆਪ ਨੂੰ ਅਖਵਾਉਣ ਲੱਗ ਗਿਆ, ਕੋਈ ਕਿਸੇ ਨੂੰ ਨੀਵੀਂ ਜਾਤ ਦਾ ਕਹਿਣ ਲੱਗਿਆ ਕਹਿਣ ਲੱਗ ਪਿਆ, ਸਾਰੇ ਆਪੋ ਆਪਣੀਆਂ ਇਹ ਜਾਤਾਂ ਬਣਾ ਕੇ ਬਹਿ ਗਏ। ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ, ਇਹ ਜਿਹੜੀਆਂ ਜਾਤਾਂ ਨੂੰ ਨੀਵੀਆਂ ਜਾਤਾਂ ਕਹਿੰਦੇ ਹਨ, ਜਿਹੜੇ ਰਾਜਨੀਤੀ ਦੀ ਗੱਲ ਨੂੰ ਜਾਣਦੇ ਨਹੀਂ, ਜਿਨ੍ਹਾਂ ਨੂੰ ਰਾਜਨੀਤੀ ਬਾਰੇ ਜਾਣਕਾਰੀ ਨਹੀਂ ਹੈ।
ਜੱਟ ਬੋਟ ਕਹਿੰਦੇ ਜਗ ਮਾਏ, ਬਣੀਏ ਬਕਾਲ ਕਿਰਾਲ ਖਤਰੇ ਸਦਾਏ।
12 ਜਾਤਾਂ ਦੀ ਗੱਲ ਕਰ ਰਹੇ ਹਨ ਭਾਈ ਰਤਨ ਸਿੰਘ ਜੀ ਭੰਗੋ। ਕਹਿੰਦੇ ਜਿਹੜੇ ਜ਼ਿਮੀਂਦਾਰਾ ਕਰਨ ਵਾਲੇ ਜੱਟ ਹਨ, ਤੇ ਆਮ ਅਕਸਰ ਲੋਕ ਕਹਿ ਦਿਆ ਕਰਦੇ ਸਨ ਕਿ ਇਹ ਤਾਂ ਜੱਟ ਬੂਟ ਹੈ, ਖੇਤੀ ਕਰਨ ਵਾਲਾ, ਇਹਨੂੰ ਕੀ ਸਾਰ ਹੈ, ਇਹਨੂੰ ਕੀ ਪਤਾ ਰਾਜਨੀਤੀ ਬਾਰੇ ਜਾਂ ਦੁਨੀਆਦਾਰੀ ਬਾਰੇ, ਜੱਟ ਬੂਟ ਕਹਿ ਕੇ ਬੁਲਾਉਂਦੇ ਜਿਹੜੇ ਜ਼ਿਮੀਂਦਾਰ ਹਨ। ਔਰ ਬਣੀਏ ਜਿਹੜੇ ਬਾਣੀਏ ਹਨ, ਬਕਾਲ ਜਿਹੜੇ ਕਲਾਲ ਹਨ, ਕਿਰਾੜ ਹਨ, ਖੱਤਰੀ ਹਨ, ਆਦਿਕ ਜਿਹੜੀਆਂ ਕੌਮਾਂ ਹਨ,
ਲੁਹਾਰ ਤਰਖਾਣ ਉਤੇ ਜਾਤ ਕਮੀਨੀ।
ਜਿਹੜੇ ਲੁਹਾਰ ਹਨ, ਤਰਖਾਨ ਹਨ, ਜਿਹੜੇ ਲੁਹਾਰ ਲੋਹੇ ਦਾ ਕੰਮ ਕਰਦੇ ਹਨ, ਦਾਤਰੀਆਂ ਬਣਾਉਣੀਆਂ, ਰੰਬੇ ਖੁਰਪੇ ਆਦਿ ਤਿਆਰ ਕਰਕੇ ਦੇਣੇ, ਔਰ ਜਿਹੜੇ ਤਰਖਾਨ ਹਨ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਹੱਲ ਤਿਆਰ ਕਰਕੇ ਦੇਣੇ, ਜਾਂ ਉਹਨਾਂ ਦੇ ਘਰ ਮਹਿਲ ਆਦਿਕ ਬਣਾ ਕੇ ਦਾਸ ਬਣ ਕੇ ਸੇਵਕ ਬਣ ਕੇ ਕੰਮ ਕਾਰ ਕਰਕੇ ਆਪਣਾ ਗੁਜ਼ਾਰਾ ਚਲਾਉਣ ਵਾਲੇ।
ਛੀਪੋ ਕਲਾਲ ਨੀਚਨ ਪੈ ਕਿਰਪਾ ਕਿੰਨੇ,
ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿੰਨਾ ਤੇ, ਜਿਹੜੇ ਛਿੰਬੇ ਹੋਏ ਹਨ ਕਲਾਲ, ਕਲਾਲ ਕਹਿੰਦੇ ਹਨ ਜਿਹੜੇ ਸ਼ਰਾਬ ਕੱਢਣ ਵਾਲੇ, ਕਹਿੰਦੇ ਉਹ ਜਿਹੜੇ ਕਲਾਲ ਹਨ ਜਿਨ੍ਹਾਂ ਨੂੰ ਨੀਚ ਨੀਵੇਂ ਕਹਿੰਦੇ ਹਨ ਦੁਨੀਆਂ ਦੇ ਲੋਕ, ਸਤਿਗੁਰ ਪਾਤਸ਼ਾਹ ਜੀ ਨੇ ਇਹਨਾਂ ਨੀਵਿਆਂ ਨੂੰ, ਜਿਨ੍ਹਾਂ ਨੂੰ ਲੋਕ ਨੀਵੀਂ ਜਾਤ ਦੇ ਗਿਣਦੇ ਹਨ, ਇਹਨਾਂ ਤੇ ਕਿਰਪਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ।
ਗੁਜਰ ਗਵਾਰ ਹੀਰ ਕਮ ਜਾਤ,
ਕਹਿਣ ਲੱਗੇ ਗੁਜਰ ਗਵਾਰ ਜਿਹੜੇ ਹੀਰ ਅਹੀਰ ਇੱਕ ਜਾਤ ਹੈ, ਔਰ ਕੁਮਿਆਰ ਕਮਜਾਤ ਜਿਹੜੇ ਛੋਟੀ ਜਾਤ ਵਿੱਚੋਂ ਹਨ।
ਕੰਬੋਏ ਸੋਦਨ ਕੋਈ ਪੁੱਛੈ ਨਾ ਬਾਤ,
ਕਹਿੰਦੇ ਜਿਹੜੇ ਕੰਬੋ ਹੋਏ ਹਨ, ਕੰਬੋ ਜਾਤੀ ਨਾਲ ਸੰਬੰਧ ਰੱਖਣ ਵਾਲੇ ਸੋਦਰ, ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ।
ਜੀਵਰ ਨਾਈ ਰੋਲੇ ਕੁਮਿਆਰ,
ਝੀਵਰ ਜਾਤੀ ਦੇ ਨਾਲ ਸੰਬੰਧ ਰੱਖਣ ਵਾਲੇ ਨਾਈ ਅਰੋੜੇ ਅਤੇ ਕੁਮਿਆਰ।
ਸੈਣੀ ਸੁਨਿਆਰੇ ਚੂੜੇ ਚਮਿਆਰ,
ਸੈਣੀ ਸੁਨਿਆਰੇ ਅਤੇ ਜਿਨ੍ਹਾਂ ਨੂੰ ਚੂੜੇ ਚਮਿਆਰ ਆਦਿ ਕਹਿ ਕੇ ਬੁਲਾਉਂਦੇ ਸਨ।
ਭਾਟੀ ਉਹ ਬ੍ਰਾਹਮਣ ਉਤੇ ਮੰਗਵਾਰ,
ਭੱਟ ਬ੍ਰਾਹਮਣ ਉਤੇ ਮੰਗਵਾਰ, ਮੰਗਵਾਰ ਤੋਂ ਭਾਵ ਇੱਕ ਮੰਗਵਾਰ ਇੱਕ ਜਿਹੜੀ ਜਾਤ ਹੋਈ ਹੈ।
ਬਹੁ ਰੂਪੀਏ ਲੁਬਾਣੇ ਉਹ ਕੁਮਿਆਰ,
ਬਹੁ ਰੂਪੀਏ ਆਪਾਂ ਦੇਖਦੇ ਹਾਂ ਕਈ ਵਾਰੀ ਅਕਸਰ ਬਾਜ਼ਾਰਾਂ ਦੇ ਵਿੱਚ ਆ ਜਾਂਦੇ ਹਨ, ਜਿਹੜੇ ਰੂਪ ਬਦਲਦੇ ਰਹਿੰਦੇ ਹਨ, ਬਹਿ ਰੂਪੀਏ ਆਪਾਂ ਉਹਨਾਂ ਨੂੰ ਕਹਿੰਦੇ ਹਾਂ, ਉਹ ਬਹੁ ਰੂਪੀਏ ਅਤੇ ਜਿਹੜੇ ਹੋਰ ਕੁਮਿਆਰ ਆਦਿਕ ਜਿਹੜੀਆਂ ਜਾਤਾਂ ਹਨ ਲੁਬਾਣੇ ਹਨ।
ਇਨ ਗਰੀਬ ਸਿੰਘ ਕੋ ਦਈਆ ਪਾਤਸ਼ਾਹੇ, ਯਾਦ ਰੱਖੇ ਹਮਰੀ ਗੁਰ ਆਏ।
ਸਤਿਗੁਰ ਪਾਤਸ਼ਾਹ ਧੰਨ ਹਨ ਕਲਗੀਧਰ ਪਾਤਸ਼ਾਹ, ਕਹਿੰਦੇ ਇਨ ਗਰੀਬ ਸਿੰਘ ਕੋ ਦਇਆ ਪਾਤਸ਼ਾਹੇ, ਕਹਿੰਦੇ ਇਹਨਾਂ ਗਰੀਬਾਂ ਨੂੰ ਪਾਤਸ਼ਾਹੀ ਦੇਣੀ ਚਾਹੀਦੀ ਹੈ, ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਲੋਕ ਜਾਣਦੇ ਤੱਕ ਨਹੀਂ। ਕਹਿੰਦੇ ਨੀਵੀਆਂ ਜਾਤਾਂ ਵਾਲੇ, ਇਹਨਾਂ ਨੂੰ ਕੁਝ ਖਬਰ ਸਾਰਨੀ ਦੁਨੀਆਂ ਦੇ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਪਾਤਸ਼ਾਹੀ ਦੇਣੀ ਬਣਦੀ ਹੈ, ਇਹ ਯਾਦ ਰੱਖਣ ਹਮਰੀ ਗੁਰਿਆਈ, ਇਹ ਹਮਰੀ ਗੁਰਿਆਈ ਪਾਤਸ਼ਾਹੀ ਨੂੰ ਯਾਦ ਰੱਖਣਗੇ ਗੁਰੂ ਘਰ ਨੂੰ, ਕਿ ਗੁਰੂ ਘਰ ਦੇ ਵਿੱਚੋਂ ਸਾਡੇ ਤੇ ਬਖਸ਼ਿਸ਼ ਹੋਈ, ਇਹ ਜ਼ਿੰਦਗੀ ਭਰ ਨਹੀਂ ਕਦੀ ਵੀ ਭੁੱਲਣਗੇ, ਇਹ ਹਮੇਸ਼ਾ ਯਾਦ ਰੱਖਣਗੇ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਰੀਬਾਂ ਨੂੰ ਉੱਪਰ ਉੱਚੇ ਉਠਾਇਆ, ਗਲ ਨਾਲ ਲੱਗ ਕੇ ਦੁਨੀਆਂ ਦੀ ਪਾਤਸ਼ਾਹੀ ਦਿੱਤੀ ਹੈ।
ਤੋ ਸਦ ਸਤਿਗੁਰ ਸਿੱਖ ਲਲਕਾਰੇ, ਫਲੋ ਸ਼ਸਤਨ ਲਿਓ ਤੁਰਕ ਨ ਮਾਰੇ।
ਤੇ ਹੁਣ ਸਤਿਗੁਰ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਤੇ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੁਣ ਲਲਕਾਰਿਆ ਆਪਣਿਆਂ ਸਿੱਖਾਂ ਨੂੰ, ਲਲਕਾਰ ਕੇ ਕਹਿਣ ਲੱਗਿਆ ਮੇਰੇ ਗੁਰਸਿੱਖੋ ਆਓ ਫੜੋ ਸ਼ਸਤਰਨ, ਹੱਥਾਂ ਦੇ ਵੀ ਸ਼ਸਤਰ ਫੜ ਲਵੋ, ਲਿਹੋ ਤੁਰਕਣ ਮਾਰੇ ਮੈਦਾਨੇ ਜੰਗ ਦੇ ਅੰਦਰ ਤੁਰਕਾਂ ਨੂੰ ਮਾਰ ਲਵੋ।
ਦੋਹੇਰਾ ਤੋ ਸਿੱਕਨ ਨੇ ਯੈ ਮੰਨੇ ਮੈਂ ਮੰਨਿਓ ਤੁਰਕਨ ਤੇ ਖੋਫ ਕੀਨ।
ਜਦੋਂ ਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਹੁਣ ਲਲਕਾਰ ਕੇ ਆਵਾਜ਼ ਦਿੱਤੀ ਤੇ ਕਿਹਾ ਹੱਥ ਦੇ ਵਿੱਚ ਸ਼ਸਤਰ ਫੜ ਲਵੋ, ਤੁਰਕਾਂ ਦਾ ਮੁਕਾਬਲਾ ਕਰੋ, ਤੇ ਇਹ ਜਿਹੜੇ ਵਿਚਾਰੇ ਗਰੀਬ ਸਿੱਖ ਸਨ ਜਿਨ੍ਹਾਂ ਨੂੰ ਇਹ ਮੁਗਲੇ ਤੁਰਕ ਕੁਝ ਸਮਝਦੇ ਨਹੀਂ ਸਨ, ਜਿਹੜੇ ਵਿਚਾਰੇ ਇਹਨਾਂ ਦੇ ਕੋਲ ਦਾਸ ਬਣ ਕੇ ਸੇਵਕ ਬਣ ਕੇ ਆਪਣਾ ਕੰਮ ਕਰਕੇ ਗੁਜ਼ਾਰਾ ਕਰਦੇ ਸਨ, ਇਹ ਗਰੀਬ ਲੋਕ ਵਿਚਾਰੇ ਜਿਹੜੇ ਮਨ ਦੇ ਅੰਦਰ ਡਰੇ ਹਨ ਤੇ ਡਰ ਕੇ ਇਹਨਾਂ ਨੇ ਦੋਵੇਂ ਹੱਥ ਜੋੜ ਕੇ ਕਿਹਾ ਸਤਿਗੁਰ ਪਾਤਸ਼ਾਹ ਉਹ ਤੁਰਕ ਜਿਨ੍ਹਾਂ ਦਾ ਰਾਜ ਭਾਗ ਹਿੰਦੁਸਤਾਨ ਦੇ ਵਿੱਚ ਕਾਇਮ ਹੈ, ਜਿਨ੍ਹਾਂ ਤੋਂ ਸਾਰੇ ਲੋਕ ਡਰਦੇ ਹਨ, ਉਹਨਾਂ ਦਾ ਡਰ ਹਿਰਦੇ ਦੇ ਵਿੱਚ ਜਾਣਦਿਆ ਇਹਨਾਂ ਨੇ ਇਹ ਬਚਨ ਮੰਨਿਆ ਨਹੀਂ।
ਫੌਜਾਤ ਗਨੇ ਕਬ ਛੋੜੈ ਰਾਜ ਜ਼ਮੀਨ।
ਪਾਤਸ਼ਾਹ ਜੀ ਉਹਨਾਂ ਦੇ ਕੋਲ ਬਹੁਤਾਤ ਦੇ ਵਿੱਚ ਫੌਜ ਹੈ, ਮੁਗਲਾਂ ਦੀ ਫੌਜ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ, ਕਬ ਛੋੜਨਾ ਰਾਜ ਜ਼ਮੀਨੇ, ਉਹਨਾਂ ਦੇ ਕੋਲ ਜਿਹੜਾ ਧਰਤੀ ਦਾ ਰਾਜ ਭਾਗ ਹੈ ਕਿਉਂ ਛੱਡਣਗੇ, ਉਹ ਕਦੇ ਵੀ ਨਹੀਂ ਛੱਡਣਗੇ ਕਿਉਂਕਿ ਉਹਨਾਂ ਦੇ ਕੋਲ ਬਹੁਤਾਤ ਦੇ ਵਿੱਚ ਫੌਜ ਹੈ।
ਕਿਉਂ ਪਏ ਤੋ ਸਿੱਖਣਿਓ ਮਨੀ ਨਾ ਬਾਤ, ਹਮ ਤੇ ਤੁਰਕ ਕਬ ਮਾਰੇ ਜਾਤ।
ਇਹ ਜਿਹੜੇ ਵਿਚਾਰੇ ਉਹਨਾਂ ਤੁਰਕਾਂ ਦੇ ਡਰ ਦੇ ਸਦਾਏ ਹੋਏ ਸਨ, ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਡਰ ਬਣਿਆ ਹੋਇਆ ਸੀ ਕਿਉਂਕਿ ਤੁਰਕ ਜਿਹੜੇ ਜ਼ੁਲਮ ਕਰਦੇ ਆ ਰਹੇ ਸਨ, ਹੁਣ ਇਹਨਾਂ ਨੇ ਇਹ ਗੱਲ ਮੰਨੀ ਨਹੀਂ, ਕਹਿਣ ਲੱਗੇ ਜਿਹੜੇ ਤੁਰਕ ਬੜੇ ਬਲੀ ਹਨ, ਬੜੇ ਤਾਕਤਵਾਰ ਹਨ, ਇਹ ਸਾਡੇ ਤੋਂ ਨਹੀਂ ਮਾਰੇ ਜਾਣਗੇ।
ਅਸੀਂ ਚਿੜੀਆਂ ਵੈਸਾ ਨੀ ਬਾਜ, ਹਮ ਛੇਲੇ ਵੇ ਪਗਿਆੜਨ ਸਾਜ।
ਤੇ ਕਹਿਣ ਲੱਗੇ ਸਤਿਗੁਰ ਪਾਤਸ਼ਾਹ ਮਾਨੋ ਅਸੀਂ ਚਿੜੀਆਂ ਦੇ ਨਿਆਈ ਹਾਂ, ਅਸੀਂ ਚਿੜੀਆਂ ਦੀ ਤਰ੍ਹਾਂ ਹਾਂ, ਤੇ ਉਹ ਜਿਹੜੇ ਮਾਨੋ ਬਾਜ ਹਨ ਤਾਕਤਵਾਰ, ਜਿਹੜੀਆਂ ਚਿੜੀਆਂ ਹਨ ਉਹ ਬਾਜਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਹਮ ਛੇਲੇ, ਕਹਿਣ ਲੱਗੇ ਅਸੀਂ ਬੱਕਰੀਆਂ ਦੀ ਨਿਆਈ ਆ। ਵੈ ਬਘਿਆੜਨ ਸਾਜ, ਕਹਿਣ ਲੱਗੇ ਉਹ ਜਿਹੜੇ ਬਘਿਆੜਾਂ ਦੀ ਨਿਆਈ ਹਨ, ਬਘਿਆੜ ਜਿਵੇਂ ਬੱਕਰੀ ਦਾ ਸ਼ਿਕਾਰ ਕਰ ਲੈਂਦਾ ਬੱਕਰੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ, ਮਾਨੋ ਸਾਡੀ ਵੀ ਐਸੀ ਹਾਲਤ ਹੈ।
ਤੁਮ ਮਿਰਗਨ ਤੇ ਕਿਮ ਸ਼ੇਰ ਮਰਵਾਵੋ,
ਕਹਿਣ ਲੱਗੇ ਤੁਸੀਂ ਸਤਿਗੁਰ ਪਾਤਸ਼ਾਹ ਜੀ ਹਿਰਨਾ ਤੋਂ ਸ਼ੇਰ ਦਾ ਸ਼ਿਕਾਰ ਕਰਵਾਉਣਾ ਚਾਹੁੰਦੇ ਹੋ, ਉਹ ਸ਼ੇਰ ਦੀ ਨਿਆਈ ਤੇ ਅਸੀਂ ਹਿਰਨਾਂ ਦੀ ਨਿਆਈ, ਇੱਕ ਹਿਰਨ ਸ਼ੇਰ ਦਾ ਸ਼ਿਕਾਰ ਕਿਵੇਂ ਕਰ ਸਕਦਾ ਹੈ।
ਲੋਤੀ ਕੋ ਪਾਣੀ ਮਗਰੀ ਪਰ ਚੜਾਵੋ,
ਲੋਤੀ ਕਹਿੰਦੇ ਹਨ ਛੋਟੀ ਨਦੀ ਨੂੰ, ਕਹਿੰਦੇ ਜਿਵੇਂ ਪਹਾੜਾਂ ਦੇ ਵਿੱਚੋਂ ਉੱਪਰੋਂ ਝਰਨਿਆਂ ਦਾ ਪਾਣੀ ਇਕੱਠਾ ਹੋ ਕੇ ਥੱਲੇ ਵੱਲ ਆਉਂਦਾ ਤੇ ਇੱਕ ਛੋਟੀ ਨਦੀ ਦਾ ਰੂਪ ਧਾਰਨ ਕਰ ਲੈਂਦਾ ਤੇ ਫਿਰ ਉਹ ਨਦੀ ਦੇ ਰੂਪ ਦੇ ਵਿੱਚ ਅੱਗੇ ਵਹਿੰਦਾ ਰਹਿੰਦਾ। ਤੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਅਸੀਂ ਉਸ ਛੋਟੀ ਨਦੀ ਦੀ ਨਿਆਈ ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਨਦੀ ਦਾ ਪਾਣੀ ਜਿਹੜਾ ਵਾਪਸ ਮੋੜ ਕੇ ਲੈ ਜਾਈਏ ਤੇ ਪਹਾੜ ਉੱਤੇ ਚੜਾ ਦਈਏ, ਕਦੀ ਹੋ ਸਕਦਾ? ਨਹੀਂ, ਨਦੀ ਜਿਹੜੀ ਉਹ ਇੱਕ ਚਾਲ ਦੇ ਵਿੱਚ ਵਹਿ ਸਕਦੀ ਹੈ ਅੱਗੇ ਵੱਲ, ਪਰ ਨਦੀ ਕਹੇ ਕਿ ਮੈਂ ਵਾਪਸ ਪਿੱਛੇ ਮੁੜ ਕੇ ਪਾਣੀ ਜਿਹੜਾ ਪਰਬਤ ਤੇ ਚੜਾ ਦੇਵਾਂ, ਐਸਾ ਕਦਾਚਿਤ ਨਹੀਂ ਹੋ ਸਕਦਾ। ਸਤਿਗੁਰ ਪਾਤਸ਼ਾਹ ਅਸੀਂ ਵੀ ਉਸ ਨਦੀ ਦੀ ਨਿਆਈ ਹਾਂ, ਪਹਾੜ ਤੋਂ ਉਤਰਿਆ ਹੋਇਆ ਪਾਣੀ ਜਿਹੜਾ ਥੱਲੇ ਇੱਕ ਚਾਲ ਦੇ ਵਿੱਚ ਵਹਿ ਤਾਂ ਸਕਦਾ ਪਰ ਦੁਬਾਰਾ ਪਹਾੜ ਦੇ ਉੱਪਰ ਚੜ ਨਹੀਂ ਸਕਦਾ।
ਉਹ ਆਦ ਸਿਪਾਹੀ ਮੁਗਲ ਪਠਾਨ, ਹਮ ਜੱਟ ਬੋਟ ਨਾਈ ਤਰਖਾ।
ਸਤਿਗੁਰੂ ਪਾਤਸ਼ਾਹ ਉਹ ਆਦ ਤੋਂ ਮੁੱਢਾਂ ਤੋਂ ਸਿਪਾਹੀ ਹਨ, ਲੜਨ ਵਾਲੇ ਹਨ, ਉਹਨਾਂ ਦੇ ਵਿੱਚ ਬੜੇ ਬੜੇ ਬਲਵਾਨ ਮੁਗਲ ਪਠਾਨ ਸੇਖ ਸੈਯਦ ਹਨ, ਜਿਹਨਾਂ ਦਾ ਕੰਮ ਹੀ ਸ਼ੁਰੂ ਤੋਂ ਜੰਗ ਕਰਨਾ, ਲੜਾਈ ਕਰਨਾ, ਸ਼ੁਰੂ ਤੋਂ ਸਿਪਾਹੀ ਅਖਵਾਉਂਦੇ ਆ ਰਹੇ ਹਨ, ਕੰਮ ਕਰਦੇ ਆ ਰਹੇ ਹਨ। ਤੇ ਸਤਿਗੁਰੂ ਪਾਤਸ਼ਾਹ ਤੁਸੀਂ ਜਿਹਨਾਂ ਨੂੰ ਬੁਲਾਇਆ ਇਹਨਾਂ ਦੇ ਵਿੱਚ ਜੱਟ ਬੂਟ, ਜਿਨ੍ਹਾਂ ਨੂੰ ਜੱਟ ਬੂਟ ਕਹਿੰਦੇ ਹਨ, ਨਾਈ ਕੋਈ ਤਰਖਾਣ, ਇਹ ਛੋਟੀਆਂ ਜਾਤਾਂ ਵਾਲੇ ਛੋਟੇ ਛੋਟੇ ਕੰਮ ਕਰਨ ਵਾਲੇ, ਜਿਨ੍ਹਾਂ ਨੂੰ ਤੁਸੀਂ ਇਕੱਤਰ ਕੀਤਾ ਇੱਕ ਪਾਸੇ ਮੁੱਢ ਕਦੀਮੀ ਤੋਂ ਸਿਪਾਹੀ ਜੰਗ ਯੁੱਧ ਕਰਨ ਵਾਲੇ ਤੇ ਇੱਕ ਪਾਸੇ ਹੱਥੀ ਕਿਰਤ ਕਰਨ ਵਾਲੇ ਛੋਟੀਆਂ ਅਸੀਂ ਜਾਤਾਂ ਵਾਲੇ ਹਾਂ।
ਤੁਮ ਟੋਲੇ ਸਭ ਜਾਤ ਕਮੀਨ ਹੋਤੇ ਜੋ ਸਭ ਸ਼ਸਤਰ ਨਹੀਨ।
ਸਤਿਗੁਰ ਪਾਤਸ਼ਾਹ ਜੀ ਜਿਹੜੇ ਤੁਸੀਂ ਭਾਲ ਕੀਤੀ ਹੈ ਭਾਵ ਤੁਸੀਂ ਸਾਨੂੰ ਬੁਲਾਇਆ ਆਪਣੇ ਕੋਲ, ਅਸੀਂ ਤੁਹਾਡੇ ਸਿੱਖ ਬਣੇ ਹਾਂ। ਅਸੀਂ ਸਾਰੇ ਜਾਤ ਕਮੀਨ ਜਿਨ੍ਹਾਂ ਨੂੰ ਕਮੀਨੀ ਜਾਤ ਦੇ ਕਿਹਾ ਜਾਂਦਾ, ਅਸੀਂ ਸਾਰੇ ਉਹਨਾਂ ਦੇ ਵਿੱਚੋਂ ਹਾਂ। ਅੱਗੇ ਹੁਤੇ ਜੋ ਸਭ ਸ਼ਸਤਰਹੀਨ, ਸਾਡੇ ਤਾਂ ਕਦੀ ਬਜ਼ੁਰਗਾਂ ਨੇ ਸ਼ਸਤਰ ਨਹੀਂ ਵੇਖੇ ਹੋਣੇ। ਜਾਤ ਹਮਾਰੀ ਤੋਲਣ ਤਕੜੇ, ਨੰਗੀ ਕਰਦ ਕਦੇ ਨਹੀਂ ਪਕੜੇ। ਚਿੜੀ ਉੱਡੀ ਤਾਂ ਹਮ ਡਰ ਜਾਏ, ਤੁਰਕਣ ਸੋ ਕੈਸੇ ਲੜ ਪਾਏ। ਸਤਿਗੁਰ ਪਾਤਸ਼ਾਹ ਅਸੀਂ ਤਾਂ ਸ਼ਸਤਰ ਬਾਹਰ ਨਿਕਲਿਆ ਵੇਖ ਲਈਏ ਤੇ ਅਸੀਂ ਕਹਿੰਦੇ ਹਾਂ ਕਿ ਡਰ ਜਾਂਦੇ ਹਾਂ, ਕੱਟ ਦੇਵੇਗਾ। ਸਾਡੇ ਤਾਂ ਕਦੀ ਬਜ਼ੁਰਗਾਂ ਨੇ ਸ਼ਸਤਰ ਨਹੀਂ ਵੇਖਿਆ, ਅਸੀਂ ਤਾਂ ਉਹਨਾਂ ਦੇ ਵਿੱਚੋਂ ਹਾਂ, ਸ਼ਸਤਰਹੀਨ ਹਾਂ।
ਦੋਵੇਰਾ ਤੋ ਸ਼੍ਰੀ ਸਤਿਗੁਰ ਸੋਚਿਓ
ਇਹਨਾਂ ਨੇ ਕਿਹਾ ਤੁਸੀਂ ਰਾਜਪੂਤਾਂ ਨੂੰ ਲਲਕਾਰੋ, ਇਹ ਜਿਹੜੇ ਪਹਾੜੀ ਰਾਜੇ ਹਨ। ਜੇ ਸਤਿਗੁਰੂ ਪਾਤਸ਼ਾਹ ਤੁਸੀਂ ਮੁਗਲਾਂ ਦੇ ਕੋਲੋਂ ਰਾਜ ਖੋਣਾ ਹੀ ਹੈ ਤੇ ਤੁਸੀਂ ਇਹਨਾਂ ਰਾਜਪੂਤ ਰਾਜੇ ਜਿਹੜੇ ਅਖਵਾਉਣ ਵਾਲੇ ਹਨ, ਇਹ ਪਹਾੜੀ ਰਾਜੇ, ਇਹਨਾਂ ਨੂੰ ਲਲਕਾਰੋ, ਇਹ ਤੁਹਾਡਾ ਕਾਰਜ ਸਵਾਰ ਸਕਦੇ ਹਨ। ਤੇ ਹੁਣ ਜਦੋਂ ਇਹਨਾਂ ਦੀ ਇਹ ਗੱਲ ਸੁਣੀ, ਸਤਿਗੁਰੂ ਪਾਤਸ਼ਾਹ ਜੀ ਨੇ ਹਿਰਦੇ ਦੇ ਅੰਦਰ ਵਿਚਾਰ ਕੀਤੀ ਕਿ ਮੈਂ ਇਹਨਾਂ ਗਰੀਬਾਂ ਨੂੰ ਬਾਦਸ਼ਾਹੀ ਲੈ ਕੇ ਦੇਣੀ ਚਾਹੁੰਦਾ, ਤੇ ਸਿੱਖਾਂ ਨੇ ਕੀ ਕੀਤਾ, ਇੱਕ ਐਸਾ ਜਵਾਬ ਦੇਣਾ ਕੀਤਾ ਹੈ।
ਚਾਹੁੰਦੇ ਪਾਤਸ਼ਾਹੀ ਸਿੱਖ ਨੇ,
ਅਸੀਂ ਇਹਨਾਂ ਗਰੀਬਾਂ ਨੂੰ ਪਾਤਸ਼ਾਹੀ ਦੇਣਾ ਚਾਹੁੰਦੇ ਹਾਂ, ਬਾਦਸ਼ਾਹੀ ਜੀਵਨ ਜਿਉਣਾ ਦੇ ਇਹਨਾਂ ਨੂੰ ਸਮਾਂ ਬਖਸ਼ਣਾ ਚਾਹੁੰਦੇ ਹਾਂ, ਪਾਤਸ਼ਾਹੀ ਲੈ ਕੇ ਦੇਣੀ ਚਾਹੁੰਦੇ ਹਾਂ ਹਿੰਦੁਸਤਾਨ ਦੇ ਦਿੱਲੀ ਦੀ ਪਾਤਸ਼ਾਹੀ। ਕਹਿੰਦੇ ਉਹਨਾਂ ਨਾਹੇ ਨਾਹੇ ਕੀਨ ਕਹਿਣ ਲੱਗੇ ਬਾਰ ਬਾਰ, ਕਹਿੰਦੇ ਨਾ ਸਤਿਗੁਰੂ ਨਾ ਸਤਿਗੁਰੂ, ਵੇਖਿਓ ਕਿਤੇ ਪੰਜਾਲੀ ਸਾਡੇ ਮੋਢੇ ਉੱਤੇ ਨਾ ਰੱਖ ਦਿਓ, ਐਸਾ ਇਹ ਕੰਮ ਸਾਡੇ ਪੱਲੇ ਨਾ ਪਾ ਦਿਓ, ਸਾਡੇ ਕੋਲੋਂ ਨਹੀਂ ਹੋਣਾ, ਨਹੀਂ ਹੋਣਾ ਸਤਿਗੁਰੂ, ਨਹੀਂ ਹੋਣਾ, ਬਾਰ ਬਾਰ ਪੁਕਾਰਦੇ ਹਨ।
ਉੱਤੋਂ ਗੁਰੂ ਸੀ ਜਾਣੀ ਜਾਣ, ਸਭੀ ਵਿਦ ਗੁਰੂ ਲਈ ਪਛਾਣ।
ਸਤਿਗੁਰ ਪਾਤਸ਼ਾਹ ਅੰਤਰਜਾਮੀ, ਘੜਘੜ ਦੀਆਂ ਜਾਣਨ ਵਾਲੇ ਸਤਿਗੁਰ ਪਾਤਸ਼ਾਹ ਜੀ ਨੇ ਹੁਣ ਇਹ ਸਾਰਾ ਕੁਝ ਜਿਹੜਾ ਜਾਣ ਲਿਆ, ਇਹਨਾਂ ਦੇ ਹਿਰਦੇ ਦਾ ਜਿਹੜਾ ਡਰ ਸੀ ਨਾ, ਕਿਉਂ ਡਰ ਬਣਿਆ ਹੋਇਆ, ਕਿਉਂ ਡਰ ਦੇ ਜਵਾਬ ਦੇ ਰਹੇ ਹਨ। ਇਹ ਸਾਰਾ ਸਤਿਗੁਰ ਪਾਤਸ਼ਾਹ ਜੀ ਨੇ ਜਾਣ ਲਿਆ, ਸਾਰੀ ਵਿਧੀ ਨੂੰ ਪਛਾਣ ਲਿਆ ਹੈ।
ਇਹ ਚਰਨ ਪਉ ਹੈ ਸ਼ਾਂਤ ਸਰੂਪ, ਤੇਜ ਨਾਏ ਮੈਂ ਅਨੂਪ।
ਗੁਰੂ ਪਾਤਸ਼ਾਹ ਜੀ ਨੇ ਵਿਚਾਰਿਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਇਹ ਜਿਹੜੇ ਸਿੱਖ ਹਨ, ਇਹ ਚਰਨ ਪਾਉਣ ਲੈਂਦੇ ਆਏ ਹਨ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋਏ ਹਨ ਸ਼ਾਂਤ ਸਮੁੰਦਰ, ਜਿਹੜੇ ਸ਼ਾਂਤੀ ਦੇ ਰੂਪ ਹੋਏ ਹਨ, ਜਿਹੜੇ ਕਦੀ ਵੀ ਜਿਨ੍ਹਾਂ ਨੇ ਹਿਰਦੇ ਦੇ ਅੰਦਰ ਮਨ ਵਿੱਚ ਕਦੀ ਗੁੱਸਾ ਨਹੀਂ ਆਇਆ, ਸ਼ਾਂਤੀ ਸਰੂਪ ਸੁਭਾਅ ਦੇ ਵਜੋਂ ਵਿਚਰੇ ਹਨ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨਿਰੰਤਰ ਉਸੇ ਤਰ੍ਹਾਂ ਚੱਲਦਾ ਆਇਆ। ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੱਕ ਚਰਨ ਪੌਲ ਦੀ ਰੀਤ ਚੱਲਦੀ ਆਈ ਹੈ। ਕਹਿਣ ਲੱਗੇ ਇਹਨਾਂ ਨੇ ਚਰਨ ਪੌਲ ਲਈ ਹੋਈ ਹੈ ਤੇ ਇਹਨਾਂ ਦਾ ਹਿਰਦਾ ਵੀ ਚਰਨ ਪੌਲ ਲੈਣ ਕਰਕੇ ਹਮੇਸ਼ਾ ਸ਼ਾਂਤੀ ਵਿੱਚ ਰਹਿੰਦਾ, ਇਹ ਕਦੀ ਰੋਹ ਵਿੱਚ ਆ ਨਹੀਂ ਸਕਦੇ, ਇਹ ਸ਼ਸਤਰ ਪਰਕੇ ਨਹੀਂ ਲੜ ਸਕਦੇ, ਇਹ ਜਪ ਤਪ ਕਰ ਸਕਦੇ ਹਨ, ਮਾਲਾ ਫੇਰ ਸਕਦੇ ਹਨ, ਸਿਮਰਨ ਕਰ ਸਕਦੇ ਹਨ, ਤੇ ਇਹ ਲੜਾਈ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੇ ਚਰਨ ਪਹੁਲ ਪ੍ਰਾਪਤ ਕੀਤੀ ਹੋਈ ਹੈ।
ਦੋਹੇਰਾ ਸੇਲੀ ਟੋਪੀ ਸਿਰ ਦਰੈ ਦਾਸੈ ਨਾਮ ਕਾਏ,
ਕਿਉਂਕਿ ਉਸ ਵਕਤ ਰੇਤ ਸੀ, ਇਹ ਰਿਵਾਜ ਚੱਲਦਾ ਸੀ ਸੇਲੀ ਟੋਪੀ ਦਾ, ਇਹ ਆਪਣੇ ਸਿਰ ਦੇ ਉੱਤੇ ਸੇਲੀ ਟੋਪੀ ਰੱਖਦੇ ਸਨ ਕਲਗੀਧਰ ਪਾਤਸ਼ਾਹ ਜੀ ਤੱਕ, ਤੇ ਆਪਣੇ ਆਪ ਨੂੰ ਦਾਸ ਕਹਾਉਂਦੇ ਸਨ ਤੇ ਆਪਣੇ ਨਾਮ ਦੇ ਨਾਲ ਵੀ ਦਾਸ ਲਾਉਂਦੇ ਸਨ, ਚਰਨ ਦਾਸ ਆਦਿਕ ਜਿਵੇਂ ਕੋਈ ਨਾਮ ਹੋਣਾ, ਤੇ ਆਪਣੇ ਨਾਮ ਦੇ ਨਾਲ ਵੀ ਇਹ ਦਾਸ ਲਾਉਂਦੇ ਸਨ, ਸਿਰ ਦੇ ਉੱਪਰ ਸੇਲੀ ਟੋਪੀ ਪਹਿਨਦੇ ਸਨ।
ਹੋਤੀ ਦਇਆ ਮਗਰੋ ਪ੍ਰਭੂ ਇਮਨੈ ਸ਼ਸਤਰ ਫੜਾਏ,
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦੀ ਹਿਰਦੇ ਦੇ ਅੰਦਰ ਕੇਵਲ ਦਇਆ ਹੈ, ਇਹ ਦਇਆ ਕਰ ਸਕਦੇ ਹਨ, ਲੜ ਨਹੀਂ ਸਕਦੇ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਸ਼ਾਂਤੀ ਸਰੂਪ ਜਿਹੜੇ ਹੋਏ ਹਨ ਉਹਨਾਂ ਤੋਂ ਲੈ ਕੇ ਹੁਣ ਤੱਕ ਪਿੱਛੇ ਤੱਕ ਚਰਨ ਪੌਲ ਲੈਂਦੇ ਆਏ ਤੇ ਸੇਵਕ ਬਣਦੇ ਆਏ ਹਨ। ਇਸੇ ਤਰ੍ਹਾਂ ਜਿਵੇਂ ਗੁਰੂ ਘਰ ਦੇ ਅੰਦਰ ਦਇਆ ਵਰਤਦੀ ਆਈ ਹੈ, ਇਹਨਾਂ ਦੇ ਹਿਰਦੇ ਦੀ ਵੀ ਅੰਦਰ ਕੇਵਲ ਦਇਆ ਹੈ। ਇਸ ਪ੍ਰਕਾਰ ਦੇ ਨਾਲ ਇਹਨਾਂ ਨੂੰ ਸ਼ਸਤਰ ਨਹੀਂ ਫੜਾਉਣਾ ਚਾਹੀਦਾ।
ਅਬ ਸਿੱਖਨ ਰੂਪ ਪਲਟਾਈਐ ਤੇਜ ਧਾਰੀ ਜਿਮ ਲੱਕ ਪੈ ਪੋ ਖਾਈਐ।
ਹੁਣ ਸਤਿਗੁਰ ਪਾਤਸ਼ਾਹ ਜੀ ਭਾਈ ਰਤਨ ਸਿੰਘ ਜੀ ਭੰਗੋ ਹੁਣ ਕਪਤਾਨ ਮਰੇ ਨੂੰ ਦੱਸ ਰਿਹਾ ਨੇ ਸਾਰੀ ਵਿਧੀ ਕਿਵੇਂ ਬਣੀ ਖਾਲਸਾ ਸਾਜਣ ਦੀ। ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਇਹ ਸਾਰਾ ਕੁਛ ਜਾਣ ਲਿਆ, ਅੰਤਰਜਾਮੀ ਪਾਤਸ਼ਾਹ ਜੀ ਨੇ ਇਹਨਾਂ ਦੇ ਅੰਦਰ ਦੀ ਭਾਵਨਾ ਨੂੰ ਜਾਣਨਾ ਕੀਤਾ, ਸਤਿਗੁਰ ਪਾਤਸ਼ਾਹ ਜੀ ਨੇ ਸਾਰੀ ਗੱਲ ਨੂੰ ਵਿਚਾਰ ਕੇ ਕਿਹਾ ਅਬ ਸਿੱਖਣ ਰੂਪ ਪਲਟਾਈਐ। ਕਹਿੰਦੇ ਇਹਨਾਂ ਦਾ ਰੂਪ ਜਿਹੜਾ ਹੁਣ ਬਦਲਣਾ ਚਾਹੀਦਾ, ਇਹਨਾਂ ਦੀ ਯੂਨੀਫਾਰਮ ਬਦਲਣੀ ਚਾਹੀਦੀ ਹੈ, ਇਹਨਾਂ ਦੀ ਪਹਿਚਾਣ ਬਦਲ ਦੇਣੀ ਚਾਹੀਦੀ ਹੈ, ਇੱਕ ਵੱਖਰਾ ਸਰੂਪ ਇਹਨਾਂ ਨੂੰ ਦੇ ਦੇਣਾ ਚਾਹੀਦਾ। ਉਹ ਐਸਾ ਸਰੂਪ ਹੋਵੇ ਜਦੋਂ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋ ਕੇ ਸਰੀਰ ਤੇ ਬਾਣਾ ਪਹਿਣ ਕੇ ਸ਼ਸਤਰ ਧਾਰੀ ਹੋ ਕੇ ਆਵੇ, ਤੇ ਜਿਹੜੇ ਐਸੇ ਮੁਗਲ ਜ਼ੁਲਮ ਕਰਨ ਵਾਲੇ ਹਨ ਉਹ ਇਹਨਾਂ ਤੋਂ ਭੈ ਖਾਣ, ਇਹਨਾਂ ਤੋਂ ਡਰਦੇ ਰਹਿਣ।
ਤੇਜ ਨਾਮ ਕੋ ਇਹਨੇ ਧਰੀ ਹੋਈ ਧਰੀ ਹੈ ਕਰ ਪਾਉਲ ਇਹਨੇ ਤੇਜ ਪਲਈਐ।
ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦਾ ਜਿਹੜਾ ਨਾਮ ਹੈ ਉਹ ਵੀ ਹੁਣ ਕੋਈ ਤੇਜ ਜਿਹੜਾ ਨਾਮ ਭਾਵ ਕੇ ਇਹਨਾਂ ਧਰਈਐ, ਤੇਜ ਪ੍ਰਤਾਪ ਵਾਲਾ ਇਹਨਾਂ ਦਾ ਨਾਮ ਰੱਖੀਏ। ਜਿਹੜਾ ਇਹ ਦਾਸ ਵਗੈਰਾ ਆਪਣੇ ਨਾਮ ਦੇ ਨਾਲ ਲਾ ਕੇ ਆਪਣੇ ਆਪ ਨੂੰ ਦਾਸ ਸਮਝਦੇ ਹਨ, ਐਵੇਂ ਇਹਨਾਂ ਦੇ ਅੰਦਰੋਂ ਡਰ ਨਹੀਂ ਨਿਕਲਣਾ। ਇਹਨਾਂ ਦਾ ਨਾਮ ਵੀ ਬਦਲ ਦਈਏ, ਕੋਈ ਤੇਜ ਜਿਹੜਾ ਪ੍ਰਤਾਪ ਵਾਲਾ ਨਾਮ ਰੱਖ ਦਈਏ ਕਰ ਪਾਹੁਲ ਇਹਨਾਂ ਤੇਜ ਪਲਈਏ। ਕਹਿੰਦੇ ਹੁਣ ਤੇਜ ਪਾਹੁਲ ਕੋਈ ਤਿਆਰ ਕਰਕੇ, ਚਰਨ ਪਾਹੁਲ ਦੀ ਜਗ੍ਹਾ ਕੋਈ ਤੇਜ ਪਾਹੁਲ ਖੰਡੇ ਦੀ ਧਾਰ ਦੀ ਪਾਹੁਲ ਤਿਆਰ ਕਰਕੇ ਇਹਨਾਂ ਨੂੰ ਦੇਣਾ ਕਰੀਏ।
ਯੋ ਸਤਿਗੁਰ ਸ਼੍ਰੀ ਚਿਤ ਲਿਓ ਧਾਰ ਸੋ ਉਦਮ ਕੀਓ ਗੁਰੂ ਵਿਚਾਰ।
ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਗੱਲ ਨੂੰ ਵਿਚਾਰਿਆ, ਵਿਚਾਰ ਕੇ ਇਸ ਗੱਲ ਨੂੰ ਹਿਰਦੇ ਦੇ ਵਿੱਚ ਹੁਣ ਧਾਰ ਲਿਆ ਕਿ ਐਸਾ ਹੁਣ ਕਰਨਾ ਪਵੇਗਾ। ਹੁਣ ਉਹ ਕਰਨ ਦੇ ਲਈ ਸਾਰੀ ਕੁਛ ਵਿਚਾਰ ਕਰਕੇ ਉਹ ਪਾਹੁਲ ਤਿਆਰ ਕਰਨ ਦੇ ਲਈ ਸਿੱਖ ਨੂੰ ਚੰਗਾ ਤੇ ਵਧੀਆ ਤੇਜ ਪ੍ਰਤਾਪ ਵਾਲਾ ਸਰੂਪ ਦੇਣ ਦੇ ਲਈ ਸਤਿਗੁਰ ਪਾਤਸ਼ਾਹ ਜੀ ਨੇ ਉਦਮ ਕੀਤਾ ਹੈ।
ਛਤਰੀ ਰੂਪ ਸੁੰਦਰ ਅਤ ਲਾਗੇ ਕੇਸ ਸੀਸ ਸਿਰ ਬੰਦ ਹੈ ਪਾਗੇ।
ਕਹਿੰਦੇ ਜਿਵੇਂ ਰਾਜਪੂਤ ਰਾਜੇ ਹੋਏ ਹਨ ਉਹ ਆਪਣੇ ਸਿਰ ਤੇ ਪਗੜੀ ਬੰਨਦੇ ਹਨ ਤੇ ਕੇਸਾ ਧਾਰੀ ਹੋਏ ਹਨ ਤੇ ਆਪਣੇ ਕੋਲ ਸ਼ਸਤਰ ਰੱਖਦੇ ਹਨ, ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਸਰੂਪ ਹੈ ਆਪਣੇ ਖਾਲਸੇ ਨੂੰ ਐਸਾ ਉਹਨਾਂ ਤੋਂ ਵੀ ਵੱਧ ਕੇ ਵਧੀਆ ਸਰੂਪ ਜਿਹੜਾ ਦੇਣਾ ਚਾਹੀਦਾ ਹੈ। ਕੇਸ ਸੀਸ ਸਿਰ ਬੰਦ ਹੈ ਪਾਗ, ਆਪਣੇ ਕੇਸ ਰੱਖ ਕੇ ਤਿਆਰ ਬਰ ਤਿਆਰ ਕੇਸਾ ਧਾਰੀ ਹੋ ਕੇ ਸੋਹਣੇ ਸੁੰਦਰ ਦਸਤਾਰ ਆਪਣੇ ਸੀਸ ਤੇ ਸਜਾਓ, ਐਸਾ ਸੋਹਣਾ ਸੁੰਦਰ ਸਰੂਪ ਇਹਨਾਂ ਨੂੰ ਬਖਸ਼ੀਏ।
ਨਾਮ ਸਿੰਘ ਹੋ ਤੋ ਛਤਰਨ ਕੇਰੋ ਸ੍ਰੀ ਗੁਰੂ ਜਾਣਿਓ ਯਹੀ ਪਲੇਰੋ।
ਕਹਿੰਦੇ ਹੁਣ ਇਹਨਾਂ ਦੇ ਨਾਮ ਦੇ ਨਾਲ ਸਿੰਘ ਸ਼ਬਦ ਜੋੜ ਦੇਣਾ ਚਾਹੀਦਾ, ਸਿੰਘ ਸ਼ਬਦ ਦਾ ਭਾਵ ਸ਼ੇਰ। ਕਹਿਣ ਲੱਗੇ ਇਹਨਾਂ ਦੇ ਨਾਮ ਦੇ ਨਾਲ ਹੁਣ ਸਿੰਘ ਜਿਹੜਾ ਸ਼ਬਦ ਹੈ ਉਹ ਜੋੜ ਦੇਣਾ ਚਾਹੀਦਾ, ਐਸਾ ਨਾਮ ਜਿਹੜਾ ਇਹਨਾਂ ਨੂੰ ਅਸੀਂ ਦੇਣਾ ਕਰਾਂਗੇ।
ਖੰਡੇ ਪਾਉਲ ਚਿਤ ਮਦ ਠੱਠੇ ਇਮ ਹੋਵੇ ਗੋ ਖਾਲਸਾ ਹਟੇ।
ਪਾਤਸ਼ਾਹ ਜੀ ਕਹਿਣ ਲੱਗੇ ਹੁਣ ਖੰਡੇ ਦੇ ਪਾਹੁਲ ਅਸੀਂ ਤਿਆਰ ਕਰਾਂਗੇ। ਜਦੋਂ ਖੰਡੇ ਦੀ ਪਾਹੁਲ ਜਿਹੜੀ ਤਿਆਰ ਕਰਾਂਗੇ ਮਨ ਦੇ ਵਿੱਚ ਚਿੱਤ ਦੇ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਠਾਣ ਲਿਆ ਕਿ ਉਹ ਸਮਾਂ ਆ ਗਿਆ, ਹੁਣ ਖਾਲਸਾ ਜਦੋਂ ਪ੍ਰਗਟ ਹੋਣਾ, ਸਤਿਗੁਰ ਪਾਤਸ਼ਾਹ ਜੀ ਨੇ ਚਿੱਤ ਦੇ ਵਿੱਚ ਗੱਲ ਠਾਣ ਲਈ ਹੈ ਕਿ ਅਸੀਂ ਖੰਡੇ ਦੀ ਪਾਹੁਲ ਤਿਆਰ ਕਰਕੇ ਇਹਨਾਂ ਨੂੰ ਦੇਵਾਂਗੇ। ਇਮ ਹੋਵੇ ਗੋ ਖਾਲਸਾ ਹੱਠੀ, ਫਿਰ ਕਹਿੰਦਾ ਹੱਠੀ ਬਣਨਗੇ ਕਦੀ, ਫਿਰ ਜਦੋਂ ਮੈਦਾਨੇ ਜੰਗ ਅੰਦਰ ਜਾਣਗੇ ਹੱਥ ਦੇ ਵਿੱਚ ਖੰਡਾ ਤਲਵਾਰ ਫੜ ਕੇ ਫਿਰ ਕਦੀ ਵੀ ਪਿੱਛੇ ਨਹੀਂ ਮੁੜਨਗੇ, ਡਟ ਕੇ ਮੈਦਾਨੇ ਜੰਗ ਦੇ ਅੰਦਰ ਜੂਝਣਗੇ।
ਪਰੇ ਪਾਤਸ਼ਾਹੀ ਇਮ ਇਨ ਖੋਏ ਹੰਨੇ ਹੰਨੇ ਹਮ ਪਾਤਸ਼ਾਹ ਹੋਏ।
ਇਸ ਪ੍ਰਕਾਰ ਦੇ ਨਾਲ ਇਸ ਪਰ ਹੌਲੀ ਹੌਲੀ ਸਹਿਜੇ ਸਹਿਜੇ ਜਿਹੜੀ ਪਾਤਸ਼ਾਹੀ ਹੈ ਫਿਰ ਇਹ ਪ੍ਰਾਪਤ ਕਰ ਲੈਣਗੇ। ਜਦੋਂ ਤਿਆਰ ਬਰ ਤਿਆਰ ਹੋਣਗੇ, ਖੰਡੇ ਦੀ ਪਾਹੁਲ ਛਕਣਗੇ, ਇਹਨਾਂ ਦੇ ਹਿਰਦੇ ਦਾ ਡਰ ਜਿਹੜਾ ਖਤਮ ਹੋ ਜਾਵੇਗਾ, ਫਿਰ ਹਨਾ ਹਨਾ ਇਹ ਲੜਕੇ ਮੈਦਾਨੇ ਜੰਗ ਦੇ ਅੰਦਰ ਪਾਤਸ਼ਾਹੀ ਕਾਇਮ ਕਰਨਗੇ।
ਕਾਣ ਕੋਟ ਵਾਂਗ ਲੋਹੇ ਕਰੈ ਖੰਡੇ ਪਾਲ ਪੀ ਖੰਡਿਓ ਨਾ ਟਰੈ।
ਕਹਿੰਦੇ ਜਿਵੇਂ ਲੋਹੇ ਦੇ ਸ਼ਸਤਰ ਤਿਆਰ ਕੀਤੇ ਜਾਂਦੇ ਹਨ ਤੇ ਲੋਹੇ ਦੇ ਜਿਹੜੇ ਸ਼ਸਤਰ ਵਧੀਆ ਤਿਆਰ ਕਰਦੇ ਹਨ ਲੁਹਾਰ, ਤੇ ਜਦੋਂ ਉਹ ਸ਼ਸਤਰਾਂ ਦੇ ਨਾਲ ਮੈਦਾਨੇ ਜੰਗ ਅੰਦਰ ਜਾਈਏ ਜਾਂ ਕਿਸੇ ਹੋਰ ਚੀਜ਼ ਨੂੰ ਕੱਟਣਾ ਹੋਵੇ ਤੇ ਉਹ ਸ਼ਸਤਰ ਕੱਟਦੇ ਸੁੱਟਦੇ ਜਾਂਦੇ ਹਨ। ਕਹਿੰਦੇ ਇਸੇ ਤਰ੍ਹਾਂ ਖੰਡੇ ਪਾਹੁਲ ਪੀ, ਕਹਿੰਦੇ ਜਦੋਂ ਇਹ ਖੰਡੇ ਦੀ ਪਾਹੁਲ ਪੀ ਲੈਣਗੇ, ਖੰਡੇ ਦੀ ਪਾਹੁਲ ਛਕ ਲੈਣਗੇ, ਪੀ ਖੰਡੇ ਉਹ ਨਾ ਟਰੈ, ਫਿਰ ਮੈਦਾਨੇ ਜੰਗ ਦੇ ਅੰਦਰ ਖੰਡਾ ਫੜ ਕੇ ਕਦੀ ਟਲਣਗੇ ਨਹੀਂ। ਖੰਡਾ ਫੜ ਕੇ ਹੱਥ ਦੇ ਵਿੱਚ ਤਲਵਾਰ ਫੜ ਕੇ ਮੈਦਾਨੇ ਜੰਗ ਅੰਦਰ ਕਦੀ ਵੀ ਪਿੱਛੇ ਨਹੀਂ ਹਟਣਗੇ।
ਦੋਹੇਰਾ ਖਾਲਸੋ ਹੋਵੇ ਖੁਦ ਖੁਦਾ ਜਿਮ ਖੋਬੀ ਖੋਬ ਖੁਦਾਏ।
ਕਹਿੰਦੇ ਖਾਲਸੇ ਨੂੰ ਐਸਾ ਬਣਾ ਦੇਣਾ ਖੁਦਾ ਦਾ ਰੂਪ, ਖਾਲਸਾ ਖੁਦ ਖੁਦਾ ਹੋਵੇ, ਉਹ ਕਿਸੇ ਦੀ ਈਨ ਮੰਨਣ ਵਾਲਾ ਨਾ ਹੋਵੇ। ਖਾਲਸਾ ਕਿਸੇ ਦੀ ਈਨ ਹੇਠ ਨਹੀਂ ਰਹੇਗਾ, ਖਾਲਸਾ ਖੁਦ ਖੁਦਾ ਹੋਵੇਗਾ, ਐਸਾ ਰੂਪ ਬਖਸ਼ਾਂਗੇ।
ਆਨ ਨਮਨ ਆਨ ਕੀ ਇੱਕ ਸੱਚੇ ਬਿਨ ਪਾਤਸ਼ਾਹ।
ਜਿਹੜਾ ਖਾਲਸਾ ਹੋਵੇਗਾ, ਜਿਹੜਾ ਖਾਲਸੇ ਪੰਥ ਦੇ ਵਿੱਚ ਸ਼ਾਮਿਲ ਹੋਵੇਗਾ, ਉਹ ਕਿਸੇ ਦੀ ਆਣ ਨਹੀਂ ਮੰਨੇਗਾ। ਉਹ ਕਿਨੂੰ ਮੰਨੇਗਾ? ਕੇਵਲ ਇੱਕ ਸੱਚੇ ਪਾਤਸ਼ਾਹ ਆਪਣੇ ਗੁਰੂ ਦੇ ਅੱਗੇ ਸੀਸ ਝੁਕਾਵੇਗਾ, ਉਹਦਾ ਸਿਰ ਕਿਸੇ ਹੋਰ ਅੱਗੇ ਜਾ ਕੇ ਨਹੀਂ ਝੁਕੇਗਾ। ਉਹ ਸਿਰਫ ਕੇਵਲ ਤੇ ਕੇਵਲ ਆਪਣੇ ਸੱਚੇ ਪਾਤਸ਼ਾਹ ਜੀ ਦੇ ਨੂੰ ਸਮਰਪਿਤ ਹੋ ਕੇ ਰਹੇਗਾ, ਸੀਸ ਉਹਦਾ ਗੁਰੂ ਪਾਤਸ਼ਾਹ ਜੀ ਅੱਗੇ ਝੁਕੇਗਾ। ਅੱਜ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ, ਪੰਜ ਪਿਆਰੇ ਸਾਹਿਬਾਨ ਦੱਸਦੇ ਹਨ ਕਿ ਤੁਹਾਡਾ ਸੀਸ ਕੇਵਲ ਤੇ ਕੇਵਲ ਗੁਰਚਰਨਾਂ ਦੇ ਵਿੱਚ ਝੁਕਣਾ ਚਾਹੀਦਾ। ਖਾਲਸਾ ਜੀ ਅੱਜ ਸੋਚਣ ਦੀ ਲੋੜ ਹੈ, ਅੱਜ ਵਿਚਾਰਨ ਦੀ ਲੋੜ ਹੈ। ਦੇਖਣ ਦੇ ਵਿੱਚ ਆਉਂਦਾ ਕਿ ਉੱਪਰ ਦੀ ਸ੍ਰੀ ਸਾਹਿਬ ਪਾਈ ਹੁੰਦੀ ਹੈ ਤੇ ਉਧਰ ਕਾਲੀ ਦੇਵੀ ਦੇ ਮੰਦਿਰ ਤੇ ਸ਼ਰਾਬ ਦੀ ਬੋਤਲ ਵੀ ਹੱਥ ਵਿੱਚ ਫੜੀ ਹੁੰਦੀ ਹੈ। ਉਧਰ ਅਸੀਂ ਵੀਰਵਾਰ ਨੂੰ ਕੋਈ ਪੀਰ ਦੀ ਜਗ੍ਹਾ ਵੀ ਨਹੀਂ ਛੱਡਦੇ। ਦਿਨ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਹਨਾਂ ਕੀ ਪ੍ਰਤੀਤ। ਜਦੋਂ ਵਿਪਰਨ ਵਾਲੀਆਂ ਰੀਤਾਂ ਕਰਨ ਲੱਗ ਜਾਣਗੇ, ਫਿਰ ਮੈਂ ਵੀ ਇਹਨਾਂ ਦੀ ਪ੍ਰਤੀਤ ਕਰਨੀ ਛੱਡ ਦੇਵਾਂਗਾ। ਸਤਿਗੁਰੂ ਪਾਤਸ਼ਾਹ ਜੀ ਨੇ ਖਾਲਸੇ ਨੂੰ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਮੇਰਾ ਖਾਲਸਾ ਉਹ ਕਿਸੇ ਦੀ ਆਣ ਨਹੀਂ ਮੰਨੇਗਾ, ਉਹ ਕਿਸੇ ਦੀ ਆਣ ਹੇਠ ਰਹਿ ਕੇ ਜੀਵਨ ਬਤੀਤ ਨਹੀਂ ਕਰੇਗਾ, ਕੇਵਲ ਤੇ ਕੇਵਲ ਆਪਣੇ ਸੱਚੇ ਪਾਤਸ਼ਾਹ ਗੁਰੂ ਨੂੰ ਸਮਰਪਿਤ ਹੋ ਕੇ ਰਹੇਗਾ। ਆ ਸਮੇਂ ਨੂੰ ਵਿਚਾਰਨ ਦੀ ਲੋੜ ਹੈ। ਬੜਾ ਮਨ ਜਿਹੜਾ ਉਦੋਂ ਦੁੱਖ ਪਹੁੰਚਦਾ ਮਨ ਨੂੰ ਜਦੋਂ ਦੇਖਦੇ ਹਾਂ ਕਿ ਅਸੀਂ ਦਿਨ ਵਾਰ ਵੀ ਪੁੱਜੀ ਜਾਂਦੇ ਹਾਂ, ਅਸੀਂ ਵੀਰਵਾਰ ਨੂੰ ਪੀਰ ਤੇ ਮੱਥਾ ਟੇਕਣਾ ਵੀ ਛੱਡਦੇ ਨਹੀਂ, ਅਸੀਂ ਮੰਦਰਾਂ ਤੇ ਜਾਣਾ ਵੀ ਛੱਡਦੇ ਨਹੀਂ। ਗੁਰੂ ਖਾਲਸਾ ਜੀ ਖਾਲਸੇ ਨੂੰ ਕੇਵਲ ਤੇ ਕੇਵਲ ਉਸ ਅਕਾਲ ਦਾ ਪੁਜਾਰੀ ਬਣਾਇਆ। ਇਹ ਸਤਿਗੁਰੂ ਪਾਤਸ਼ਾਹ ਜੀ ਦੇ ਜਿਹੜੇ ਅਸੀਂ ਇਤਿਹਾਸਕ ਇਤਿਹਾਸ ਨੂੰ ਸਰਵਣ ਕਰ ਰਹੇ ਹਾਂ, ਇਹਨੂੰ ਆਪਣੇ ਜੀਵਨ ਦੇ ਅੰਦਰ ਵਸਾਈਏ। ਬੱਚਿਆਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਸੀ ਕਿ ਆਪ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਤੇ ਆਪਣੇ ਬੱਚਿਆਂ ਨੂੰ ਵੀ ਬਾਣੀ ਤੇ ਬਾਣੇ ਦੇ ਧਾਰਨੀ ਬਣਾਈਏ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਮੈਂ ਆਪਣੇ ਖਾਲਸੇ ਨੂੰ ਅਕਾਲ ਦਾ ਬਾਣਾ ਲੈ ਕੇ ਦਿੱਤਾ ਹੈ। ਮੇਰਾ ਖਾਲਸਾ ਜਦੋਂ ਅਕਾਲ ਦਾ ਬਾਣਾ ਪਹਿਣ ਕੇ ਆਵੇਗਾ, ਤਿਆਰ ਬਰ ਤਿਆਰ ਹੋ ਕੇ ਮੇਰੇ ਕੋਲ ਆਵੇਗਾ, ਮੈਂ ਸਾਰੀਆਂ ਖੁਸ਼ੀਆਂ ਖਾਲਸੇ ਤੋਂ ਨਿਸ਼ਾਵਰ ਕਰ ਦੇਵਾਂਗਾ। ਸਤਿਗੁਰੂ ਪਾਤਸ਼ਾਹ ਜੀ ਦੇ ਅੱਜ ਅਸੀਂ ਬਾਣੀ ਤੇ ਬਾਣੇ ਤੋਂ ਮੁਨੱਕਰ ਨਾ ਹੋਈਏ, ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਇੱਕ ਕੇਵਲ ਅਕਾਲ ਪੁਰਖ ਦੀ ਪੂਜਾ ਦੇ ਵਿੱਚ ਜੁੜੀਏ, ਸੱਚੇ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਦੋਂ ਜੀਵਨ ਬਤੀਤ ਕਰਾਂਗੇ, ਕਲਗੀਧਰ ਪਾਤਸ਼ਾਹ ਜੀ ਸਾਡਾ ਜੀਵਨ ਖੁਸ਼ੀਆਂ ਦੇ ਨਾਲ ਭਰ ਦੇਣਗੇ। ਸੋ ਸਮੇਂ ਦੇ ਮੁਤਾਬਕ
ਪੋਤ ਪ੍ਰੇਤ ਉਮੜੀ ਮਸਾਲ ਲੈ ਮਾਨੇ ਵੈ ਗੁੱਗੋ ਸੁਲਤਾਨ।
ਕਹਿਣ ਲੱਗੇ, ਮੇਰਾ ਖਾਲਸਾ ਪੰਥ ਜਿਹੜਾ ਮੈਂ ਤਿਆਰ ਕਰਾਂਗਾ, ਉਹ ਨਾ ਕਿਸੇ ਭੂਤ ਨੂੰ ਮੰਨੇਗਾ, ਨਾ ਕਿਸੇ ਪ੍ਰੇਤ ਨੂੰ ਮੰਨੇਗਾ। ਅੱਜ ਪਾਈ ਹੁੰਦੀ ਹੈ ਕਿਰਪਾਨ ਤੇ, ਕਹਿੰਦੇ ਆ ਜਿਹਨੂੰ ਬੁਲਾਣੀ ਕਸਰ ਹੋ ਗਈ ਹੈ, ਇਹਨੂੰ ਭੂਤ ਚਿੰਬੜ ਗਿਆ। ਕਹਿਣ ਲੱਗੇ, ਉਹ ਕਿਸੇ ਭੂਤ ਨੂੰ ਨਹੀਂ ਮੰਨੇਗਾ, ਕਿਸੇ ਪ੍ਰੇਤ ਨੂੰ ਨਹੀਂ ਮੰਨੇਗਾ, ਕਿਸੇ ਮੜੀ ਮਸਾਣ ਤੇ ਖਾਲਸਾ ਨਹੀਂ ਜਾਵੇਗਾ। ਨਾ ਮਾਨਾ ਮੈਂ ਗੁੱਗੋ ਸੁਲਤਾਨ, ਉਹ ਕਿਸੇ ਸਖੀ ਸਰਵਰ ਸੁਲਤਾਨ ਨੂੰ ਕਿਸੇ ਗੁੱਗੇ ਨੂੰ ਨਹੀਂ ਮੰਨੇਗਾ।
ਟਿੱਕੋ ਜਨੇਊ ਪੈਰੇ ਨਾ ਧੋਤੇ, ਇੱਕ ਸੁਨਹਿਰੇ ਖਾਏ ਬਹੁ ਗੋਤੇ।
ਨਾ ਮੇਰਾ ਖਾਲਸਾ ਟਿੱਕਾ ਲਾਵੇਗਾ, ਨਾ ਮੇਰਾ ਖਾਲਸਾ ਜਨੇਊ ਪਹਿਨੇਗਾ, ਤੇ ਨਾ ਤੇੜ ਧੋਤੀ ਪਹਿਨੇਗਾ। ਮੈਂ ਐਸਾ ਸਰੂਪ ਖਾਲਸੇ ਨੂੰ ਬਖਸ਼ ਦੇਵਾਂਗਾ। ਇੱਕ ਸੁਨਹਿਰੇ ਖਾਏ ਬਹੁ ਗੋਤੀ, ਸੁਨਹਿਰਾ ਕਹਿੰਦੇ ਨੇ ਬਾਟੇ ਨੂੰ, ਕਹਿੰਦੇ ਮੇਰਾ ਖਾਲਸਾ ਇੱਕ ਬਾਟੇ ਦੇ ਵਿੱਚ ਇਕੱਠਾ ਛਕੇਗਾ। ਅੱਜ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਹੈ ਤੇ ਇੱਕ ਸਾਂਝਾ ਬਾਟਾ ਬਾਅਦ ਦੇ ਵਿੱਚ ਪੰਜ ਪਿਆਰੇ ਦਿੰਦੇ ਹਨ, ਜਦੋਂ ਅਸੀਂ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਹਨ, ਜਿਹੜਾ ਅੰਮ੍ਰਿਤ ਨੀਚੇ ਬਾਟੇ ਵਿੱਚ ਗਿਰਦਾ ਸਾਂਝਾ ਬਾਟਾ ਕਰਕੇ ਫਿਰ ਸਾਰਿਆਂ ਨੂੰ ਸਾਂਝਾ ਬਾਟਾ ਛਕਾਇਆ ਜਾਂਦਾ। ਕਿਹਾ ਖਾਲਸਾ ਆ ਆਪਣੇ ਇਹਨਾਂ ਭਰਾਵਾਂ ਦੇ ਨਾਲ ਮਿਲ ਕੇ ਇੱਕ ਬਾਟੇ ਵਿੱਚ ਬੈਠ ਕੇ ਛਕ, ਤਾਂ ਕਿ ਤੂੰ ਮੰਨ ਸਕੇ ਕਿ ਮੇਰੇ ਸਕਾ ਭਰਾ ਹੈ, ਤੇਰਾ ਪਿਆਰ ਉਹਦੇ ਨਾਲ ਐਸਾ ਬਣ ਜਾਵੇ। ਸਤਿਗੁਰ ਪਾਤਸ਼ਾਹ ਜੀ ਨੇ ਕਿਹਾ ਮੇਰਾ ਖਾਲਸਾ ਇੱਕ ਸੁਨਹਿਰੇ ਦੇ ਭਾਵ ਇੱਕ ਬਾਟੇ ਦੇ ਵਿੱਚ ਬਹਿ ਕੇ ਛਕੇਗਾ। ਮੇਰਾ ਖਾਲਸਾ ਸਾਰੇ ਇਹਨਾਂ ਵਿਪਰਨ ਦੀਆਂ ਰੀਤਾਂ ਉੱਪਰ ਉੱਠ ਕੇ ਆਪਣਾ ਜੀਵਨ ਜਿਹੜਾ ਆਪਣੇ ਗੁਰੂ ਨੂੰ ਸਮਰਪਿਤ ਕਰਕੇ ਜੀਵੇਗਾ, ਧਰਮ ਤੇ ਧਰਮ ਦੇ ਖਾਤਰ ਅਣਖ ਦੇ ਨਾਲ ਜਿਹੜਾ ਆਪਣਾ ਜੀਵਨ ਬਤੀਤ ਕਰੇਗਾ। ਸੋ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕਰਕੇ ਖਾਲਸੇ ਦੀ ਸਿਰਜਣਾ ਕੀਤੀ। ਅੱਗੇ ਕਿਵੇਂ ਖਾਲਸੇ ਦੀ ਸਿਰਜਣਾ ਹੁੰਦੀ ਹੈ, ਸਤਿਗੁਰੂ ਪਾਤਸ਼ਾਹ ਜੀ ਕਿਵੇਂ ਸਾਰੀ ਤਿਆਰੀ ਕਰਦੇ ਹਨ, ਆਪਾਂ ਕੱਲ ਦੇ ਪ੍ਰਕਰਨ ਦੇ ਅੰਦਰ ਸਰਵਣ ਕਰਾਂਗੇ।